पातक पावन जगत गुरु निरंजन ज्योत धन धन सारे श्री गुरु नानक देव जी महाराज, धन धन सारे श्री गुरु गोबिंद सिंह साहब जी महाराज, धन धन सारे श्री गुरु ग्रंथ साहब जी महाराज जी की अपार बख्शिश और कृपालता का सदका आप सारे माई भाई प्रबंधकों के सुरेश उद्यम द्वारा धन धन सारे श्री गुरु तेग बहादुर साहब जी महाराज जी की पावन याद पवित्र स्थान विखे एकत्र हो के बड़े प्यार सत्कार सहित ज्ञानी जी तो चल रही लड़ीवार कथा विचार सरवण कर रहे थे। बाणी विच प्रसंग आया कि जितना भी संसार है रिश्तेदारी है कोई जाने कबन इना जग मीत जिस होए कृपाल सोई बिध बूझै ताकि निर्मल रीत पुत्र कटांबा लक्ष्मी माया मिनते कहो इस तो कहो किन सुख पाया किन सुख पाया किसे नहीं पुत्र कटांब और लक्ष्मी जी माया संसार चीजों के मोह दे विच है। पिछला जो हिसाब किताब है एक दूसरे नाल लैण देण दा चल रहा जो तो वो सही भुगतान भुगताया जाए फिर जीवन कलेश तो रहत गुजर जाता। जे व्यवहार में हेरा फेरी की जाए फिर वो आ रहा जरा नरक बन जाता। पुत्र कटांबर लक्ष्मी माया इनके कहो कह के दसो कि केड़ा व्यक्ति है जिन सुख पाया क्योंकि जरा मोह आ हथ तीखण मोह की फास ये बड़ी तिखी है मोह की फाही। इस मोह के अधीन हो के धृतराष्ट्र ने राज उत्ते छापा मारिया पंथ महाभारत के जंग विच 18 कुणियां कपियां जिदे सारे पुत्र भी ते होर किन्ना नुकसान होया। तो इस वास्ते जिहड़ा मोह आ ਉਹ ਚਾਹੇ ਆਪਣੇ ਸਰੀਰ ਦਾ ਪਰਿਵਾਰਕ ਮੋਹ ਪਦਾਰਥਾਂ ਦਾ ਮਾਇਆ ਦਾ ਦੁੱਖ ਰੂਪ ਹੈ ਇਹ ਠੀਕ ਹੈ ਜਦੋਂ ਤੱਕ ਪਰਾਰਭ ਹੈ ਇਸ ਨੂੰ ਕੁੱਲੀ ਦੁੱਲੀ ਅਤੇ ਜੁੱਲੀ ਮਕਾਨ ਦੀ ਵੀ ਲੋੜ ਹੈ ਜੁੱਲੜ ਕੱਪੜੇ ਦੀ ਵੀ ਲੋੜ ਹੈ ਅੰਨ ਪਾਣੀ ਦੀ ਵੀ ਲੋੜ ਹੈ। ਜਿਸ ਵੇਲੇ ਕਈ ਵੀ ਲੋੜ ਤੋਂ ਵੱਧ ਚੀਜ਼ ਹੋ ਜਾਂਦੀ ਹੈ ਉਹ ਲੋਭ ਵਿੱਚ ਆ ਜਾਂਦੀ ਹੈ। ਜਿਸ ਤਰ੍ਹਾਂ ਪਰਿਵਾਰ ਹੈ ਉਹਦੀ ਪਾਲਣਾ ਪੋਸਣਾ ਵਿਦਿਆ ਜਾਂ ਹੋਰ ਕਿੰਨੀ ਡਿਊਟੀ ਉਹ ਕਰਨੀ ਬਣਦੀ ਹੈ। ਜਿਹੜਾ ਜ਼ਿਆਦਾ ਮੋਹ ਦੇ ਵਿੱਚ ਗੁਲਤਾਨ ਹੋ ਕੇ ਪਰਮੇਸ਼ੁਰ ਨੂੰ ਭੁੱਲ ਜਾਣਾ ਉਹ ਫਿਰ ਕਲੇਸ਼ ਦਾ ਕਾਰਨ ਹੈ। ਇਹ ਮੋਹ ਸੰਸਾਰ ਦਾ ਹੀ ਨਹੀਂ ਭਾਵੇਂ ਸਵਰਗ ਦਾ ਵੀ ਹੋਵੇ। ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰਾਂਤਾਰ ਉਹ ਪਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਕੌਤਕ ਕੋਟ ਤਮਾਸਿਆ ਚਿਤ ਨਾਵ ਸੁਨਾਓ ਨਾਨਕ ਕੋੜੀ ਨਰਕ ਬਰਾਬਰੇ ਫਿਰ ਸੋਈ ਆਓ ਮਹਾਂ ਭਿਆਨ ਉਦਿਆਨ ਨਗਰ ਕਰਮਾਨੇ ਧੂੜ ਸਮੱਗਰੀ ਭੇਖ ਸਤ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਗ੍ਰਹਿ ਦੇ ਮਾਨਿਆ ਸਿਰ ਲਗਾ ਜਮ ਡੰਡ ਫਿਰ ਪਛਤਾਣਿਆ ਬਿਨ ਪੂਰੇ ਗੁਰਦੇਵ ਰਹਿ ਸਹਿਤਾਨੇ ਸ਼ੈਤਾਨ ਭੂਤਰਿਆਂ ਨੂੰ ਘੁੰਮਦਾ ਇਹ ਪੂਰਾ ਗੁਰੂ ਨਹੀਂ ਮਿਲਦਾ ਪੂਰੇ ਗੁਰੂਆਂ ਦੇ ਜਿਹੜੇ ਚੇਲੇ ਆ ਉਹਨਾਂ ਦਾ ਜੀਵਨ ਸ਼ੈਤਾਨਾਂ ਵਾਲਾ ਦੱਸਿਆ ਗੁਰੂ ਜੀ ਦੇ ਟੱਪਣੇ ਖੇਲੇ ਜਾਣ ਛੜਪ ਤੋ ਇਸ ਵਾਸਤੇ ਮਹਾਰਾਜ ਨੇ ਬਚਨ ਤੇ ਕੀਤੇ ਆ ਕਿ ਵਿੱਚੇ ਮਾਇਆ ਪਾਇਆ ਸੰਸਾਰ ਚ ਰਹਿੰਦੇ ਆ ਸੰਸਾਰ ਤੋਂ ਛੱਡ ਕੇ ਜਾਣ ਵਾਲਿਆਂ ਨੂੰ ਕਹਿ ਸਿੱਧ ਛੱਪ ਬੈਠੇ ਪਰਵਤੀ ਕੌਣ ਜਗਤ ਕੋ ਰੱਖਣ ਹਾਰਾ ਰਹਿਣਾ ਤਾਂ ਪਿੱਛੇ ਹੀ ਆ ਇਸ ਢੰਗ ਨਾਲ ਕਬਲ ਰਹੇ ਵਿੱਚ ਪਾਣੀ ਦੇ ਜਿਵੇਂ ਪਾਣੀ ਵਿੱਚ ਕਬਲ ਨਾਲ ਰੇਪ ਰਹਿੰਦਾ ਔਰ ਮੋਹ ਤੋਂ ਰਹਿਤ ਹੋ ਕੇ ਇੱਕ ਫਰਜ ਸਮਝ ਕੇ ਡਿਊਟੀ ਲੈਣੀ ਹੈ ਅਤੇ ਸੰਜੇ ਜਾਲ 'ਚ ਜੇ ਫਸ ਜਾਵਾਂਗੇ ਗੁਰੂ ਕਰਮ ਘਰ ਵਿੱਚ ਆਉਣਾ ਵੀ ਛੱਡਤਾ ਨਮਸਕਾਰ ਵੀ ਛੱਡਤੀ ਸੇਵਾ ਵੀ ਛੱਡਤੀ ਸਿਮਰਨ ਵੀ ਛੱਡਤਾ ਸਤਸੰਗ ਦਾ ਵੀ ਤਿਆਗ ਕਰ ਦਿੱਤਾ ਫਿਰ ਜਿਹੜਾ ਮੋਹ ਆ ਦੁੱਖਦਾਈ ਬਣ ਜਾਏਗਾ ਜਿਸ ਤਰ੍ਹਾਂ ਉਹ ਸਾਖੀ ਹੈ ਅਤੇ ਸ਼ਾਂਤ ਸਾਗਰ ਦੇ ਵਿੱਚ ਕੋਈ ਲੜਕਾ ਰੋਜ਼ਾਨਾ ਸੰਤਾਂ ਮਹਾਂਪੁਰਸ਼ਾਂ ਕੋਲ ਜਾਂਦਾ ਉਸ ਘਰਦਿਆਂ ਨੂੰ ਭੈ ਹੋ ਗਿਆ ਕਿ ਸਾਧੂ ਨਾ ਹੋ ਜਾਏ ਉਹਨੇ ਕਿਹਾ ਵੀ ਹੁਣ ਇਹਨੂੰ ਵਿਆਹ ਦੇਈਏ ਵਿਆਹ ਕਰਤਾ ਰਲੀ ਆਈ ਹੁਣ ਕਿਹਾ ਵੀ ਸਵਾਮੀ ਜੀ ਸੰਗਤ ਜਾਓ ਜ਼ਰੂਰ ਪਰ ਹੁਣ ਆਪਾਂ ਗ੍ਰਿਸਤੀ ਹੋ ਗਏ ਹਾਂ ਅਤੇ ਰੋਜ਼ ਜਾਣ ਨਾਲ ਫਿਰ ਸਰਨਾ ਨੇ ਕਦੇ ਕਦੇ ਜਾਇਆ ਕਰੋ ਜਦੋਂ ਅੱਠ ਦਸ ਦਿਨ ਨਾ ਜਾਈਏ ਤਾਂ ਵੀ ਪੁੱਛਣ ਲੱਗ ਪੈਂਦੀ ਕੀ ਗੱਲ ਹੋਈ ਕਹੀ ਆਉਂਦਾ ਹੀ ਨਹੀਂ ਫਿਰ ਉਹ ਪਏ ਹਟ ਗਿਆ ਇੱਕ ਦਿਨ ਕੁਦਰਤੀ ਮਹਾਂਪੁਰਖ ਨਿਕਲੇ ਉਹ ਵੀ ਸਾਹਮਣੇ ਕਿਨਾਰਾ ਕਸ਼ੀ ਲਗਾ ਕਰਨ ਸੰਤ ਕਹਿਣ ਲੱਗੇ ਵੀ ਇੰਨਾ ਬਿਲਕੁਲ ਹੀ ਮੁੱਖ ਹੋ ਗਿਆ ਮੁਕਾਈ ਤੇ ਆ ਗਿਆ ਕਹਿੰਦਾ ਜੀ ਇਸ ਤਰ੍ਹਾਂ ਮਹਾਰਾਜ ਨੂੰ ਗ੍ਰਹਿਸਥੀ ਜੀਵਨ ਗ੍ਰਹਿਣ ਕਰ ਲਿਆ ਘਰ ਵਾਲੀ ਬੜੀ ਪਤੀ ਵਰਤਾ ਆ ਗਿਆ ਕਰ ਰਹੀ ਹੈ ਅਤੇ ਉਹਨੂੰ ਸਰਦਾ ਨਹੀਂ ਸੰਤ ਕਹਿਣ ਲੱਗੇ ਤੂੰ ਝੂਠੇ ਮੋਹ ਦੇ ਵਿੱਚ ਫਸ ਗਿਆ ਤੈਨੂੰ ਦਿਖਾ ਦਿੰਦੇ ਹਾਂ ਅਤੇ ਕਿੰਨਾ ਸੰਸਾਰ ਦਾ ਪਿਆਰ ਹੁੰਦਾ ਥੋੜ੍ਹੇ ਦੇ ਨਾਲ ਉਹਨੂੰ ਦਸ ਦੁਆਰ ਪ੍ਰਾਣ ਚੜ੍ਹਾਉਣੇ ਸਿਖਾ ਦਿੱਤੇ ਪ੍ਰਾਣ ਚੜ੍ਹਾ ਕੇ ਪੈ ਜਾਏ ਪ੍ਰਾਣ ਚੜ੍ਹਾ ਕੇ ਪੈ ਗਿਆ ਮਾਤਾ ਦਾ ਸੰਤ ਜੀ ਤੁਹਾਡਾ ਸੇਵਕ ਜਿਹੜਾ ਉਹ ਅਚਾਨਚੱਕ ਕੋਈ ਬਿਮਾਰੀ ਨਹੀਂ ਮੌਤ ਹੋ ਗਈ ਹੈ ਕਿਰਪਾ ਕਰੋ ਇੱਕੋ ਇੱਕ ਲੜਕਾ ਸੀ ਕੋਈ ਘਰ ਦਾ ਜ਼ਿਆਦਾ ਸਾਂਭਣ ਵਾਲਾ ਕੋਈ ਨਹੀਂ ਸੰਤ ਕਹਿੰਦੇ ਚਲੋ ਆਉਂਦੇ ਹਾਂ ਚਲੇ ਗਏ ਕਹਿਣ ਲੱਗੇ ਵੀ ਅਸੀਂ ਆ ਦਵਾਈ ਦੀ ਪੁੜੀ ਲਿਆਏ ਹਾਂ ਜਿਹੜਾ ਖਾ ਲਏਗਾ ਉਹ ਮਰ ਜਾਏਗਾ ਪੂਰੀ ਉਮਰ ਨੂੰ ਲੱਗ ਜਾਏਗੀ ਜਿੰਦਾ ਹੋ ਜਾਏਗਾ ਪਿਤਾ ਨੂੰ ਕਿਹਾ ਉਹ ਕਹਿੰਦੇ ਮਾਰਾ ਇਸ ਤਰ੍ਹਾਂ ਦੂਏ ਪਾਉਣ ਮਰਦਾ ਮੈਨੂੰ ਸਾਰੇ ਸੁੱਖ ਆਰਾਮ ਆ ਮੈਂ ਕਿਉਂ ਮਰਾਂ ਜਿਹੜੀ ਉਹਦੀ ਧਰਮ ਪਤਨੀ ਸੋਨੂੰ ਕਿਹਾ ਉਹ ਕਹਿੰਦੇ ਮਾਰਾ ਮੇਰੀ ਨੌਜਵਾਨ ਉਮਰ ਆ ਮੈਂ ਕਿਉਂ ਮਰਾਂ ਮੈਂ ਹੋਰ ਵਿਆਹ ਕਰਾ ਲਾਂਗੀ ਮਾਤਾ ਨੂੰ ਕਿਹਾ ਤੂੰ ਉਹ ਕਹਿੰਦੇ ਮਹਾਰਾਜ ਤੁਸੀਂ ਕੋਈ ਦਵਾਈ ਲਿਓ ਮੈਨੂੰ ਮੁੰਡਾ ਹੀ ਹੋਰ ਜੰਮ ਪਵੇ ਗੱਜ ਕੇ ਬੋਲੋ ਉਹ ਹੁਣ ਸੁਣੇ ਗਿਆ ਅਤੇ ਸੰਤ ਕਹਿਣ ਲੱਗੇ ਉਹ ਪੂਰੀ ਖੰਡ ਪੀਸੀ ਉਸ ਕਹਿੰਦੇ ਅਸੀਂ ਖਾ ਲੈਂਦੇ ਹਾਂ ਇਹ ਜਿੰਦਾ ਉਹ ਬਹਿ ਗਿਆ ਆ ਗਿਆ ਸੰਤਾਂ ਕਹਿੰਦੇ ਦੇਖ ਲਿਆ ਝੂਠੀ ਦੇਖੀ ਜਗਤ ਕੀ ਪ੍ਰੀਤ ਆਪਣੇ ਹੀ ਹਿੱਤ ਸੁਣ ਸਭ ਜਗ ਲਾਗੋ ਕਿਆ ਦਾਰਾ ਕਿਆ ਬੀਜ। ਇਹ ਸਾਰਾ ਸੰਸਾਰ ਆਪਣੇ ਸਵਾਰਥਾਂ ਦਾ ਹੈ, ਜੇ ਸਵਾਰਥ ਪੂਰਾ ਨਹੀਂ ਹੁੰਦਾ। ਹੋਰ ਵੀ ਦ੍ਰਿਸ਼ਟਾਂਤ ਹੈ, ਇਸੇ ਤਰ੍ਹਾਂ ਦੀ ਸਾਖੀ ਉਹ ਹੈ, ਉਹ ਵੀ ਇਸ ਤਰ੍ਹਾਂ ਘਰ ਦੇ ਵਿੱਚ ਲੱਕੜ ਦਾ ਥੰਮ ਸੀ ਅਤੇ ਉਹਦੇ ਵਿੱਚ ਕੋਈ ਸੱਲ ਸੀ, ਉਹ ਲੜਕੇ ਨੇ ਪੈਰ ਵਿੱਚ ਫਸਾ ਲਿਆ, ਪ੍ਰਾਣ ਚੜ੍ਹਾ ਲਿਆ। ਘਰ ਵਾਲੇ ਨੇ ਦੇਖਿਆ ਜੀ ਤਾਂ ਮਰ ਗਿਆ, ਕੌਂਜੀ ਸੇਵੀਆਂ ਸੁਵੀਆਂ ਬਣਾ ਕੇ ਚੰਗੀਆਂ, ਦੋ ਮੇਵੇ ਪਾ ਕੇ ਖਾ ਲਏ, ਕੁਝ ਛਿੱਕੇ ਵਿੱਚ ਡੰਗ ਦਿੱਤੀਆਂ, ਅਤੇ ਜਿਹੜੇ ਹੁਣ ਮਕਾਨ ਹੋਏ ਸੰਸਕਾਰ ਹੋਇਆ ਅਤੇ ਪਿੱਟਣਾ ਪੈਣਾ ਸ਼ਾਮ ਪੈ ਜਾਣੀ ਹੈ, ਪਹਿਲਾਂ ਰੱਜ ਕੇ ਖਾ ਲਿਆ, ਕੁਝ ਫੇਰ ਬਾਅਦ ਵਿੱਚ ਖਾਵਾਂਗੇ, ਟੰਗ ਲਿਆ, ਹੁਣ ਲੱਗੀ ਪਿੱਟਣ, ਦਥੜੀਆਂ ਮਾਰੇ ਲੁੱਟੀ ਗਈ ਟੁੱਟੀ, ਮੇਰੇ ਸਿਰ ਦਾ ਸਾਈਂ ਚਲੇ ਗਿਆ, ਦੋ ਇਕੱਠੇ ਹੋ ਗਏ, ਕਿਵੇਂ ਕਰੀਏ। ਅਤੇ ਪੈਰ ਵਿੱਚ ਫਸਾਇਆ ਉਹਦੇ ਥੰਮੀ ਦੇ, ਕਹਿੰਦੇ ਥੰਮੀ ਵੱਢ ਲਈਏ, ਕਹਿੰਦੇ ਜੀ ਹੁਣ ਥੰਮੀਆਂ ਵਾਲਾ ਤਾਂ ਚਲੇ ਗਿਆ, ਅਤੇ ਹੁਣ ਇਹਦਾ ਪੈਰੇ ਵੱਢ ਲਓ, ਜਿਹੜੇ ਪੈਰ ਵੱਢਣ ਲੱਗੇ ਪ੍ਰਾਣ ਲਾ ਲੈ। ਹੈ ਉਹ ਪਹਿਲਾਂ ਤਾਂ ਰੋਵੇ, ਕੰਤਾ ਸਵਰਗ ਸਧਾਰਿਆ ਮੈਨੂੰ ਵੀ ਕਿਛ ਭਾਖ, ਇਹ ਕੰਤ ਪਤੀ ਤੂੰ ਤਾਂ ਚਲੇ ਗਿਆ ਸਵਰਗ ਨੂੰ, ਮੈਨੂੰ ਵੀ ਕਹਿ। ਉਹ ਕਹਿਣ ਲੱਗੇ, ਜੈਸੇ ਪਾਨ ਪਾਈਐ ਤੈਸੇ ਚੂਰੀ ਚਾਖ, ਕਿ ਜਿਵੇਂ ਚੂਰੀਆਂ ਖਾ ਹਟੀਆਂ ਅਤੇ ਰੱਖੀਆਂ ਹੋਈਆਂ। ਸੋ ਇਸ ਕਰਕੇ ਜਿੰਨਾ ਸੰਸਾਰ ਆ ਇਹ ਸਵਾਰਥ ਦੇ ਵੱਸ, ਮਤਲਬ ਦੇ ਵੱਸ ਆ ਇੱਕ ਦੂਏ। ਅਤੇ ਮਹਾਰਾਜ ਇਹ ਕਹਿੰਦੇ ਵੀ ਦੇਖੋ, ਜਿਨ੍ਹਾਂ ਦੇ ਝੂਠੇ ਮੋਹ ਦੇ ਵਿੱਚ ਫਸ ਕੇ ਪਰਮੇਸ਼ਰ ਨੂੰ ਨਿਰੰਕਾਰ ਨੂੰ ਭੁੱਲਣਾ ਬੈਠੇ ਹੋ। ਅਤੇ ਮਹਾਰਾਜ ਨੇ ਕਿਹਾ ਮਾਇਆ ਧੋਇਆ, ਮਾਇਆ ਜਿਹੜੀ ਛਲ ਕਰ ਜਾਣੀ ਆ ਤੁਹਾਡੇ ਨਾਲ ਛਲ ਹੋ ਜਾਣਾ। ਹੁਣ ਇਸ ਵੇਲੇ ਤਾਂ ਬਹੁਤ ਜ਼ਿਆਦਾ ਇੱਧਰਲਾ ਪ੍ਰਭਾਵ ਵੱਧ ਰਿਹਾ, ਪੜ੍ਹੇ ਲਿਖੇ ਵੀ ਕਾਫੀ ਹੈ, ਬੁੱਧੀ ਵੀ ਹੈ, ਸਿਆਣਪ ਵੀ ਬੜੀ ਹੈ, ਫਿਰ ਸਿਆਣੇ ਲੋਕਾਂ ਦੇ ਘਰਾਂ 'ਚ ਵੀ ਇਸ ਤਰ੍ਹਾਂ ਦਾ ਵਾਤਾਵਰਨ ਕਾਫੀ ਹੈ। ਅਨਪੜ੍ਹ ਹੋਵੇ ਤਾਂ ਕਹਿਣਾ ਲੈ ਵੀ ਇਹਨੂੰ ਅਕਲ ਨਹੀਂ ਸੀ, ਪੜ੍ਹਿਆਂ ਲਿਖਿਆਂ ਦੇ ਘਰਾਂ 'ਚ ਵੀ ਐਸੇ ਹਾਲਾਤ ਹੈਗੇ। ਸੋ ਇਹ ਕਥਾ ਲੜੀਵਾਰ ਦਾ ਸਾਰਾਂਸ਼ ਚੱਲ ਰਿਹਾ ਸੀ। ਆਓ ਹੁਣ ਅਗਲੇ ਵਿਚਾਰ ਸਰਵਣ ਕਰੀਏ, ਹਜ਼ੂਰ ਕਿਰਪਾ ਕਰਦੇ ਹਨ।
ਸੋਰਠੇ ਮਹੱਲਾ ਪੰਜਵਾ,
ਸੋਰਠ ਰਾਗ ਦੀ ਬਾਣੀ ਹੈ ਅਤੇ ਪੰਜਵੇਂ ਸਤਿਗੁਰੂ ਦੀ ਕਿਰਪਾ ਕਰਦੇ ਹਨ।
ਆਗੈ ਸੁਖ ਮੇਰੇ ਮੀਤਾ,
ਜਦੋਂ ਸੁਲਹੀ ਖਾਂ ਚੜ੍ਹ ਕੇ ਆਇਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਸਾਡੇ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਬੇਹਰਮਤੀ ਨਾ ਹੋਏ, ਮਹਾਰਾਜ ਫਿਰ ਬਡਾਲੀ ਸਾਹਿਬ ਚਲੇ ਗਏ। ਉੱਥੇ ਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਮਹਾਰਾਜ ਦੇ ਅਵਤਾਰ ਦੀ ਖੁਸ਼ੀ ਵਿੱਚ ਸ਼ਰਟਾ ਪੂਲ ਆਇਆ, ਜਿਹੜਾ ਅੱਜ ਵੀ ਮੌਜੂਦ ਆ, ਹੁਣ ਤਾਂ ਨਗਰੇ ਹੀ ਸ਼ਰਟਾ ਬਣ ਗਿਆ, ਅੰਮ੍ਰਿਤਸਰ ਇੱਕੋ ਹੀ ਹੋ ਗਿਆ, ਵਾਦੀ ਬਹੁਤ ਵੱਧ ਗਈ। ਅਤੇ ਸੁਲਹੀ ਖਾਂ ਜਿਹੜਾ ਸੀ ਉਹ ਪੰਜਾਬੀਆਂ ਸੜ ਕੇ ਮਰ ਗਿਆ। ਸੁਲਹੀ ਖਾਂ ਅਤੇ ਇਹਦਾ ਭਤੀਜਾ ਸੁਲਵੀ ਖਾਂ ਸੀ, ਤਨਖਾਹ ਨਾਲ ਜੋ ਕਿ ਪਠਾਣ ਨੇ ਮਾਰਤਾ। ਸੁਲਹੀ ਅਤੇ ਨਾਰਾਇਣ ਰਾਖ, ਸੁਲਹੀ ਕਾ ਆਖ ਕਹੀਂ ਨਾ ਪਹੁੰਚਿਆ, ਸੁਲਹੀ ਹੋਏ ਮੂਆ ਨਾ ਪਾਕ। ਜਦੋਂ ਫਿਰ ਸਾਰੇ ਸੰਕਟ ਜਿਹੜੇ ਸੀ ਟਲ ਗਏ, ਮਹਾਰਾਜ ਦੀ ਕਿਰਪਾ ਹੋਈ, ਸਤਿਗੁਰੂ ਜੀ ਦਰਬਾਰ ਸਾਹਿਬ ਆਏ, ਦੁੱਖ ਭੰਜਣੀ ਵੇਰੀ ਇਸ਼ਨਾਨ ਕੀਤਾ, ਹਰ ਸਰ ਤੀਰ 'ਤੇ ਬਹਿ ਕੇ ਸਿਮਰਨ ਕੀਤਾ, ਫਿਰ ਭੇਟਾ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗਏ। ਆਪ ਸਰੰਦਾ ਫੜ ਕੇ ਮਹਾਰਾਜ ਨੇ ਸ਼ਬਦ ਚੌਂਕੀ ਕੀਤੀ, ਫਿਰ ਸੰਗਤਾਂ ਵਿੱਚ ਆ ਕਰਕੇ ਦਰਸ਼ਨ ਦਰਾਰ ਬਖਸ਼ੇ, ਪ੍ਰਵਚਨ ਦਿੱਤੇ। ਫਿਰ ਬਾਬਾ ਬੁੱਢਾ ਸਾਹਿਬ ਆਦਿ ਜਿਹੜੇ ਗੁਰਸਿੱਖ ਪੁਰਾਤਨ ਸੀ, ਬੇਨਤੀ ਕੀਤੀ ਮਹਾਰਾਜ ਕਿ ਜਦੋਂ ਆਪ ਜੀ ਬਡਾਲੀ ਸਾਹਿਬ ਗਏ ਸੀ ਉਸ ਵੇਲੇ ਮਨ ਦੀ ਅਵਸਥਾ ਕੀ ਸੀ, ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਅਪਰ ਅਪਾਰ ਬਖਸ਼ਿਸ਼ ਰਹੇ ਜੀ। ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ, ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਬੜੀ ਕਿਰਪਾ ਰੱਖੀ ਕਿ ਉਹਨਾਂ ਦੀ ਬਖਸ਼ਿਸ਼ ਨਾਲ ਆਗਿਆ ਸੁੱਖ ਮੇਰਾ ਮੀਤਾ, ਅੱਗੇ ਵੀ ਉਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਸਾਰੇ ਸੁੱਖਾਂ ਦੀ ਆਤਮਾ ਆਨੰਦ ਦੀ ਪ੍ਰਾਪਤੀ ਹੋਈ ਹੈ।
ਪਾਛੇ ਆਨੰਦ ਪ੍ਰਭ ਕੀਤਾ,
ਉਹਨਾਂ ਨੂੰ ਸਾਰੇ ਸੰਕਟ ਟਲ ਗਏ ਤੇ ਇੱਥੇ ਦਰਬਾਰ ਸਾਹਿਬ ਆਏ ਆ ਕਿ ਪਿੱਛੋਂ ਮਹਾਰਾਜ ਦੇ ਚਰਨਾਂ 'ਚ ਆ ਕੇ ਵੀ ਬੜਾ ਆਨੰਦ ਪ੍ਰਾਪਤ ਕੀਤਾ, ਅਥਵਾ ਅੱਗੇ ਇਸ ਲੋਕ ਦਾ ਵੀ ਉਹਨਾਂ ਦੀ ਕਿਰਪਾ ਨਾਲ ਬੜਾ ਸੁੱਖ ਆਨੰਦ ਪ੍ਰਾਪਤ ਹੋਇਆ ਕਿ ਪਿੱਛੋਂ ਜਦੋਂ ਸਰੀਰ ਤਿਆਗ ਜਾਈਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਰਹੇ, ਪਰ ਲੋਕ ਦਾ ਵੀ ਸੁੱਖ ਜੋ ਹੈ ਉਹ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਪਰਮੇਸ਼ਵਰ ਬਣਤ ਬਣਾਈ,
ਇਹ ਬਾਬਾ ਬੁੱਢਾ ਜੀ ਜ਼ਿੰਦਗੀ ਦੇ ਨਥਿਆਣ ਆ, ਇਹ ਪਰਮੇਸ਼ਰ ਨੇ ਸਾਰੀ ਇਸੇ ਤਰ੍ਹਾਂ ਦੀ ਬਣਾਵਟ ਬਣਾਈ ਹੋਈ ਹੈ। ਲਾਲ ਭਗਤ ਦਾ ਜੀਵਨ ਪੜ੍ਹੋ, ਉਸ ਨੂੰ ਕਲੇਸ਼ ਕੋਈ ਬਾਹਰੋਂ ਨਹੀਂ ਮਿਲਿਆ, ਬਾਹਰੋਂ ਨਹੀਂ ਮਿਲਿਆ, ਕਿਉਂਕਿ ਹਰਨ ਕਸ਼ਪ ਦਾ ਪੁੱਤਰ ਸੀ ਅਤੇ ਹਰਨਾਕਸ਼ੀ ਦਾ ਚਾਚਾ ਸੀ। ਉਹ ਯੁੱਧ ਵਿੱਚ ਮਾਰਿਆ ਗਿਆ ਅਤੇ ਇਹਦਾ ਚਾਚਾ ਸਰਪ੍ਰਸਤ ਬਣਿਆ ਅਤੇ ਜਦੋਂ ਗੱਦੀ ਮਿਲ ਗਈ, ਹੁਣ ਪ੍ਰਹਲਾਦ ਜਵਾਨ ਹੋ ਰਿਹਾ ਸੀ ਅਤੇ ਬਾਲਗ ਹੋਣਾ ਸੀ ਅਤੇ ਆਪਣੇ ਪਿਤਾ ਦਾ ਰਾਜ ਜਿਹਨੂੰ ਮਿਲਣਾ ਸੀ, ਉਹ ਫਿਰ ਰਾਮ ਰਾਮ ਦਾ ਇੱਕ ਬਹਾਨਾ ਬਣਾ ਕੇ ਇਹਨੂੰ ਖਤਮ ਕਰਨਾ ਚਾਹੁੰਦਾ ਸੀ ਕਿ ਬਾਲਗ ਹੋਣ ਤੋਂ ਪਹਿਲਾਂ ਖਤਮ ਹੋ ਜਾਏ, ਨਹੀਂ ਤਾਂ ਆਪਣਾ ਰਾਜ ਮੰਗੇਗਾ। ਵਿਚਲੀ ਗੱਲ ਇਹ ਸੀ, ਆਮ ਸੁਣਾਉਣ ਵਾਲੇ ਇਕੱਲਾ ਰਾਮ ਦੀ ਗੱਲ ਕਰਦੇ, ਵਿੱਚੋਂ ਜਿਹੜੀ ਗੱਲ ਸੀ ਉਹ ਇਹ ਸੀ ਕਿ ਹੁਣ ਆਪਣਾ ਰਾਜ ਮੰਗੂਗਾ ਬਾਲਗ ਨੂੰ, ਹੁਣ ਰਾਜ ਉਹਦੇ ਪਿਓ ਦਾ ਸੀ ਅਤੇ ਚਾਚਾ ਸਰਪ੍ਰਸਤ ਬਣਿਆ ਸੀ, ਧਰਤਰਾਸ਼ਟਰ ਵੀ ਸਰਪ੍ਰਸਤ ਬਣਿਆ ਸੀ, ਪਾਂਡਵ ਨਿਆਣੇ ਸੀ ਜਿਹੜੇ ਮੰਗਿਆ ਅਤੇ ਫਿਰ ਜਿਹਨੂੰ ਸਵਾਦ ਪੈ ਜਾ ਕੰਮ ਵੀ ਛੱਡਦਾ, ਇਹ ਗੱਲ ਸੀ। ਉਹ ਫਿਰ ਬਹਾਨਾ ਰਾਮ ਰਾਮ ਦਾ ਬਣਾ ਕੇ ਕਿਸੇ ਤਰ੍ਹਾਂ ਖਤਮ ਕਰੀਏ, ਬੜੇ ਯਤਨ ਕੀਤੇ, ਜਲ ਅਗਨੀ ਵਿੱਚ ਕੱਤਿਆ, ਜਲਨ ਡੁੱਬਿਆ ਗੁਰ ਪ੍ਰਸਾਦ, ਪਰ ਉਹਨੂੰ ਗੁਰੂ ਦੀ ਪ੍ਰਸਾਦ ਸਿਮਰਨ ਦੀ ਬਰਕਤ ਨਾਲ ਲਈ, ਸਿਮਰਨ ਦੀ ਬਰਕਤ ਨਾਲ ਉਹਨੂੰ ਗੁਰੂ ਦੀ ਪ੍ਰਸਾਦ ਜਿਹੜੀ ਕਿਰਪਾ ਸੀ ਮਿਲ ਗਈ। ਗੁਰੂ ਦੀ ਕਿਰਪਾ ਮਿਲਣ ਦੇ ਕਾਰਨ ਯਤਨ ਤਾਂ ਬਹੁਤ ਕੀਤੇ ਪਰ ਉਹ ਸਾਰੇ ਨਿਸਫਲ ਚਲੇ ਗਏ ਅਤੇ ਪ੍ਰਹਲਾਦ ਦੀ ਰੱਖਿਆ ਹੋਈ। ਫਿਰ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤੋਂ ਮਾਰਿਆ ਗਿਆ ਅਤੇ ਫਿਰ ਇਸਨੇ ਧਰਮ ਦਾ ਬੜਾ ਲੰਬਾ ਚਿਰ ਰਾਜ ਕੀਤਾ ਪ੍ਰਹਲਾਦ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਕਿ ਪਰਮੇਸ਼ਰ ਨੇ ਕੋਈ ਐਸੀ ਬਣਤ ਬਣਾਵਟ ਬਣਾਈ ਹੈ ਕਿ ਨਿੰਦਕ ਲਾ ਦਿੱਤੇ ਭਗਤ ਜਨਾਬ ਆਪੇ ਹਰ ਰੱਖਣ ਹਾਰਾ, ਇੰਨੇ ਤੱਕ ਜਿਹੜੇ ਦੁਸ਼ਟ ਹੁੰਦਾ ਅਤੇ ਜਿਹੜਾ ਤਾਂ ਫਿਰ ਘਬਰਾ ਗਿਆ, ਸਿੱਧ ਛੱਡ ਗਿਆ, ਉਹ ਡਿੱਗ ਪਿਆ, ਜਿਹੜਾ ਕੈਮ ਰਿਹਾ ਅਤੇ ਰੱਖਿਆ ਵੀ ਕਰਦੇ ਆ, ਜਿਵੇਂ ਕੋਈ ਭਾਂਡਾ ਬਣਾਉਂਦਾ ਮਿੱਟੀ ਦਾ, ਅੰਦਰ ਹੱਥ ਵੀ ਜਾਦਾ ਬਾਹਰੋਂ ਟੁੱਕਰ ਵੀ ਮਾਰਦਾ ਟੁੱਟ ਬਣਾ ਜਾਏ, ਅਤੇ ਗੁਰੂ ਮਹਾਰਾਜ ਅੰਦਰੋਂ ਭਗਤਾਂ ਨੂੰ ਸਹਾਰਾ ਵੀ ਦਿੰਦੇ ਆ, ਬਾਹਰੋਂ ਚੋਟ ਮਾਰ ਕੇ ਪਰਖਦੇ ਵੀ ਆ, ਕਹਿ ਲੈਂਦੇ ਡਿੱਗਣੋਂ ਨਹੀਂ ਦਿੰਦੇ। ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਇਹ ਜਿਹੜੀ ਬਾਬਾ ਬੁੱਢਾ ਜੀ ਜਿੰਨੀ ਵੀ ਬਣਤ ਆ, ਇਹ ਬਣਾਵਟ, ਇਹ ਲੀਲਾ ਉਸ ਮਾਲਕ ਨੇ ਆਪ ਹੀ ਰਚਾਈ ਹੋਈ ਹੈ।
ਫਿਰ ਦੌਲਤ ਕਤਹੂ ਨਾਹੀ,
ਜਦੋਂ ਗੁਰੂ ਮਹਾਰਾਜ ਜੀ ਇਹ ਕਿਰਪਾ ਦਾ ਪਾਤਰ ਬਣ ਜਾਏ ਫਿਰ ਉਹ ਡੋਲਦਾ, ਕਿਉਂ ਜਿੰਨੀਆਂ ਕਸਵੱਟੀਆਂ ਜ਼ਿਆਦੀਆਂ ਲੱਗਦੀਆਂ ਉਨਾ ਮਜ਼ਬੂਤ ਹੁੰਦਾ ਤੁਰਿਆ ਜਾਂਦਾ। ਜਿੰਨੇ ਦੁੱਖ ਆਉਂਦੇ ਆ, ਜਿਹੜਾ ਬੰਦਾ ਐਸ਼ ਪ੍ਰਸਤੀ ਹੋ ਜਾਂਦਾ, ਸੁੱਖ ਭੋਗਣ ਲੱਗ ਜਾਂਦਾ, ਉਹ ਥੋੜ੍ਹੇ ਜਿਹੇ ਦੁੱਖ ਤੋਂ ਘਬਰਾ ਜਾਂਦਾ। ਜਿਹੜਾ ਫਿਰ ਦੁੱਖਾਂ ਨੂੰ ਬਰਦਾਸ਼ਤ ਕਰਦਾ ਜਾਂਦਾ, ਉਹਦੀ ਫਿਰ ਮਾਨਸਿਕ ਅਵਸਥਾ ਉਨੀ ਬਲਵਾਨ ਹੁੰਦੀ ਚਲੀ ਜਾਂਦੀ ਹੈ। ਉਹ ਫਿਰ ਡੋਲਦਾ ਨਹੀਂ, ਘਬਰਾਉਂਦਾ ਨਹੀਂ। ਉਹਦੇ ਅੰਦਰ ਮਹਾਰਾਜ ਦੀ ਕਿਰਪਾ ਦੇ ਨਾਲ ਬੜੀ ਭਾਰੀ ਸ਼ਕਤੀ ਆ ਜਾਂਦੀ। ਬੰਦਾ ਸਿੰਘ ਬਹਾਦਰ ਨੂੰ ਪ੍ਰਾਕਸ਼ੀਅਰ ਨੇ ਪੁੱਛਿਆ ਕਿ ਤੇਰਾ ਜਗੂਰਾ ਨਾ ਮਾਸ ਨੁਚਿਆ, ਤੇਰੇ ਪੁੱਤ ਦਾ ਕਾਲਜਾ ਮੂੰਹ ਵਿੱਚ ਚੁਣਿਆ, ਮੂੰਹ ਦੀ ਆਂਦਰਾਂ ਵੱਢ ਕੇ ਤੇਰੇ ਗਲ ਵਿੱਚ ਪਾਈਆਂ, ਤੂੰ ਬੜੇ ਆਨੰਦ ਵਿੱਚ ਖੁਸ਼ੀ ਦੇ ਵਿੱਚ ਬੈਠਾ, ਇਹ ਗੱਲ ਕੀ ਹੈ? ਉਹ ਕਹਿਣ ਲੱਗਾ ਕਿ ਤੂੰ ਮੈਨੂੰ ਬੁਲਾ ਨਾ, ਮੈਂ ਆਪਣੇ ਸਿਮਰ ਨਾਲ ਜੁੜਿਆ, ਟਾਈਮ ਵੇਸਟ ਨਾ ਕਰ, ਤੂੰ ਆਪਣਾ ਜੋ ਹੋਰ ਕਰਨਾ ਉਹ ਵੀ ਕਰ ਲੈ। ਕਹਿੰਦੇ ਦੱਸ ਜਾ। ਕਹਿੰਦੇ ਜਿਵੇਂ ਬਹੁਤ ਮੀਂਹ ਹੋਵੇ, ਹਨੇਰੀ ਹੋਵੇ, ਗੜੇ ਪੈਣ, ਇਹ ਚੂਨੇ ਨਾਲ ਬਣਿਆ ਹੋਇਆ ਪੱਕਾ ਮਕਾਨ ਆ, ਜਿਹੜਾ ਉਹਦੇ ਅੰਦਰ ਕੋਈ ਵਿਅਕਤੀ ਬੈਠਾ ਉਸਨੂੰ ਕੋਈ ਤਕਲੀਫ ਹੈ? ਉਹਨੂੰ ਕੀ ਹੋਣੀ, ਜਿੱਦਾਂ ਸੁਰੱਖਿਆ ਵਿੱਚ ਬੈਠਾ। ਕਹਿੰਦੇ ਵਸ ਕੇ ਜਿਹੜਾ ਸਰੀਰ ਹੈ ਤਾਂ ਆਤਮਾ ਦਾ ਕੋਠਾ ਹੈ, ਆਤਮਾ ਦਾ ਕੋਠਾ ਹੈ। ਮੈਂ ਸਰੀਰ ਨਹੀਂ, ਮੈਂ ਆਤਮਾ। ਫਿਰ ਅੱਗੇ ਪੁੱਤ ਦਾ ਕਾਲਜਾ। ਕਹਿੰਦੇ ਜਦੋਂ ਕੋਈ ਲੜਕੀ ਦੀ ਮੰਗਣੀ ਕਰਦਾ ਤੇ ਛੁਹਾਰਾ ਲਾਉਂਦੇ, ਇਹ ਤਾਂ ਛੁਹਾਰਾ ਲਾ ਆਂਦਰਾਂ ਵੱਢ। ਕਹਿੰਦੇ ਜਦੋਂ ਇਹ ਵਿਆਹ ਹੀ ਜਾਂਦੀ ਜੈ ਮਾਲਾ ਪਾਈਦੀ ਹੈ, ਇਹ ਮੇਰੇ ਗੱਲ 'ਚ ਨਹੀਂ ਜਿੱਤ ਦੀ ਮਾਲਾ ਪਾਈ। ਅਤੇ ਜਿਹੜਾ ਹੁਣ ਇਸ ਤਰ੍ਹਾਂ ਦਾ ਵਿਅਕਤੀ ਹੈ ਉਹਨੂੰ ਬੰਦਾ ਕਿਵੇਂ ਡਲਾਏਗਾ? ਡਲਾਇਆ ਉਹਦੀ ਆਤਮਾ ਇੰਨੀ ਬਲਵਾਨ ਹੋ ਜਾਂਦੀ। ਅਤੇ ਜਿਹੜੇ ਸੁੱਖ ਹੱਥੇ ਬੰਦੇ ਆ, ਮਾੜਾ ਜਾਂ ਦੁੱਖ ਆ ਜਾਏ ਤਾਂ ਬਸ ਹਾਲ ਪੈਰਿਆਂ ਪਰ ਉੱਠ ਗਏ। ਅੱਜ ਅਸੀਂ ਪੰਥ ਪ੍ਰਕਾਸ਼ ਦੀ ਕਥਾ ਸੁਣਦੇ ਨਹੀਂ ਨਾ ਪੜ੍ਹਦੇ ਹਾਂ, ਅਤੇ ਜੇ ਉਹ ਪੰਥ ਪ੍ਰਕਾਸ਼ ਦੀ ਕਥਾ ਪੜ੍ਹੀਏ ਅਤੇ ਸੁਣੀਏ, ਫਿਰ ਪਤਾ ਲੱਗਦਾ ਕਿ ਸਿੰਘਾਂ ਦੇ ਉੱਤੇ, ਸਿੰਘਣੀਆਂ ਦੇ ਭੁਝੰਗੀਆਂ 'ਤੇ ਕਿਵੇਂ ਜ਼ੁਲਮ ਹੋਏ ਅਤੇ ਕਿਵੇਂ ਉਹ ਕਾਇਮ ਰਹੇ। ਰੱਜ ਕੇ ਬੋਲੋ, ਕਿਵੇਂ ਕਾਇਮ ਰਹੇ? ਕਥਾ ਸੁਣਨ ਦਾ ਮਤਲਬ ਇਹੀ, ਕਥਾ ਸੁਣ ਕੇ ਮਜ਼ਬੂਤੀ ਆਉਂਦੀ ਹੈ। ਹੁਣ ਸਾਡੇ ਘਰਾਂ 'ਚੋਂ ਇਹ ਚੀਜ਼ਾਂ ਨਿਕਲ ਗਈਆਂ, ਗੰਦੇ ਗੀਤ ਆ ਗਏ, ਗੰਦੇ ਮੈਗਜ਼ੀਨ ਆ ਗਏ, ਆ ਐਕਟਰ ਅਤੇ ਐਕਟਰੈਸਾਂ ਦੇ ਗੀਤ ਨਾਚ ਦੇਖ ਕੇ ਇਹ ਸੂਰਬੀਰਤਾ ਅਤੇ ਬਹਾਦਰੀ ਅਤੇ ਆਤਮ ਵਿਸ਼ਵਾਸ ਇਹ ਚੀਜ਼ਾਂ ਮਿਲ ਜਾਣਗੀਆਂ? ਨਾਚਿਆਂ ਦੇ ਨਾਚ ਦੇਖ ਕੇ, ਡਾਂਸ ਭੰਗੜੇ ਦੇਖ ਕੇ, ਭੰਗੜੇ ਪਾਉਂਦੇ ਫਿਰਦੇ ਆ, ਇਹਨਾਂ ਦੇ ਦੇਖ ਕੇ, ਉਹ ਸਿੰਘਾਂ ਦੀਆਂ ਕੁਰਬਾਨੀਆਂ ਜਿਹੜੀਆਂ। ਕਹਿੰਦੇ ਲਾਹੌਰ ਦੇ ਵਿੱਚ ਵੀਰ ਮਨੂ ਨੇ ਕਿਹਾ ਵੀ ਕੋਈ ਸਿੱਖ ਨਹੀਂ ਹੁਣ ਰਹਿ ਗਿਆ, ਅਤੇ ਮੈਂ ਬੀਜ ਨਾਸ ਕਰਤਾ ਸਿੱਖਾਂ ਨੇ ਬੀਜ ਨਾਸ। ਡੀ ਆਈ ਡੀ ਵਾਲੇ ਕਹਿੰਦੇ ਮਹਾਰਾਜ ਸਿੱਖ ਤਾਂ ਹਲੇ ਲਾਹੌਰ 'ਚ ਹੀ ਹੈਗੇ, ਕਹਿੰਦੇ ਨਾ ਪੰਜਾਬ 'ਚ ਕਰਤਾ, ਇਹ ਤਾਂ ਲਾਹੌਰ 'ਚ ਵਾਲੇ ਹੈਗੇ ਜਿੱਥੇ ਤੂੰ ਰਹਿੰਦਾ। ਕਹਿੰਦੇ ਉਹ ਕਿਵੇਂ? ਕਹਿੰਦੇ ਜਿਹੜੇ ਘਰ 1 ਵਜੇ ਖੂਹ ਦੇ ਉੱਤੇ ਡੋਲ ਖੜਕਦਾ ਹੋਊ ਅਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਹੋਊਗਾ, ਉਹ ਸਮਝ ਲਓ ਸਿੰਘਾਂ ਦਾ ਘਰ ਹੈ। ਕਦੀ ਕਿ ਬੋਲੋ, ਹੁਣ ਆਪੋ ਆਪਣੇ ਘਰਾਂ 'ਚ ਝਾਤ ਮਾਰ ਲਓ, ਤੜਕੇ ਕੌਣ ਉੱਠਦਾ ਅਤੇ ਕੌਣ ਇਸ਼ਨਾਨ ਕਰਦਾ ਅਤੇ ਕੌਣ ਪਾਣੀ ਭਰਦਾ? ਸਾਡੇ ਘਰਾਂ 'ਚ ਚੀਜ਼ਾਂ ਨਿਕਲ ਰਹੀਆਂ, ਇਸ ਵੇਲੇ ਮਾਫ਼ ਕਰਿਓ, ਪਾਣੀ ਚਲੇ ਗਈ ਹੈ, ਸਿਮਰਨ ਚਲੇ ਗਿਆ, ਸਤਸੰਗ ਚਲੇ ਗਿਆ, ਕਥਾਵਾਰਤਾ ਚਲੇ ਗਿਆ, ਸ਼ਹੀਦਾਂ ਦਾ ਇਤਿਹਾਸ ਲੋਕ ਹੁੰਦਾ ਜਾ ਰਿਹਾ, ਗੁਰਬਾਣੀ ਨਾਲ ਟੁੱਟ ਰਹੇ, ਇਤਿਹਾਸ ਨੂੰ ਟੁੱਟ ਰਹੇ, ਬਾਣੀ ਬਾਣੀ ਨੂੰ ਟੁੱਟ ਰਹੇ ਹਾਂ, ਉਹ ਸਾਧ ਸੰਗਤ ਜੀ ਹੁਣ ਸੀ ਆਈ ਡੀ ਵਾਲੇ ਭੇਜਦੇ ਨਾਲ ਫੌਜ ਹੋ ਗਈ ਸ਼ਸਤਰ ਧਾਰੀ ਦੇਖੋ ਸਾਲ ਦੀ ਗੱਲ ਹੈ ਲਾਹੌਰ ਵਿੱਚ ਹੈਗੇ ਉੱਜਦੇ ਗਏ ਘਰ ਬੋਲ ਖੜਕ ਰਹੇ ਸ੍ਰੀ ਜਪ ਜੀ ਸਾਹਿਬ ਪਾਠ ਹੋ ਰਿਹਾ ਉਹਨੇ ਚੋਰ ਖੜਕਾ ਬੂਹਾ ਖੋਲਿਆ ਦਗੜ ਦਗੜ ਫੌਜ ਆ ਗਈ ਅਤੇ ਉੱਥੇ ਤਿਆਰ ਪ੍ਰਤਿਆਰ ਸਿੰਘਣੀ ਸੀ ਇੱਕ ਪਛੰਦੀ ਸੀ ਹੁਣ ਫਤਿਹ ਬੁਲਾਏ ਗੱਜ ਗਏ ਕਹਿੰਦੇ ਕਿਹਦਾ ਘਰ ਆ ਕਹਿੰਦੇ ਤੁਹਾਨੂੰ ਨਹੀਂ ਪਤਾ ਵੀ ਸਿੰਘ ਸਾਹਿਬ ਦਾ ਘਰ ਆ ਸਿੰਘ ਸਾਹਿਬ ਕਿੱਥੇ ਆ ਕਹਿੰਦੇ ਤੁਹਾਡੇ ਬੇਟੇ ਪੈ ਗਿਆ ਸ਼ਹੀਦ ਕਰਕੇ ਮੈਨੂੰ ਪੁੱਛਦੇ ਹੋ ਗਿਆ ਬੱਚਾ ਕਹਿੰਦੇ ਸਿੰਘ ਸਾਹਿਬ ਜੀ ਦਾ ਤੁਸੀਂ ਆਡੇ ਕਹਿੰਦੇ ਬੀਬੀ ਜੀ ਇਹ ਨਾ ਕਹੋ ਵੀ ਆਹ ਗੱਲ ਹੈ ਉਹ ਕਹਿੰਦੇ ਭਾਵੇਂ ਇਹ ਸ਼ਹੀਦ ਹੋ ਜਾਏ ਮੈਂ ਇਹ ਨਹੀਂ ਕਹਿਣਾ ਵੀ ਇਹ ਸਿੰਘ ਦਾ ਘਰ ਨਹੀਂ ਗੱਜ ਕੇ ਬੋਲੋ ਇਹ ਨਹੀਂ ਕਹਿਣਾ ਵੀ ਸਿੰਘ ਦਾ ਘਰ ਨਹੀਂ ਮਤਲਬ ਉਸ ਸਮੇਂ ਵੀ ਜਿਹੜੇ ਸਿੰਘ ਸੀਗੇ ਸਿੰਘਣੀਆਂ ਸੀਆਂ ਉਹ ਕਿਵੇਂ ਧਰਮ ਦੇ ਕਾਇਮ ਰਹੇ ਅੱਜ ਅਸੀਂ ਸੁੱਖਾਂ ਆਰਾਮਾਂ ਐਸ਼ ਵਰਜਾਂ ਵਿੱਚ ਪੈ ਕੇ ਫੈਸ਼ਨਾਂ ਦੇ ਵਿੱਚ ਨਸ਼ਿਆਂ ਪੇਸ਼ਿਆਂ ਵਿਕਾਰਾਂ 'ਚ ਸਿੱਖ ਧਰਮ ਨੂੰ ਤਲਾਂਜਲੀ ਦੇ ਜਾਂਦੇ ਇਹ ਮਜ਼ਬੂਤੀ ਆਉਣੀ ਸੀ ਸੇਵਾ ਨਾ ਸਿਮਰਨ ਨਾ ਸਤਸੰਗ ਨਾ ਭਜਨ ਨਾ ਪਰਪਕਾਰ ਕੁਰਬਾਨੀ ਵਾਲੇ ਪਖ ਧਾਰਨ ਨਾ ਅਤੇ ਤਿਆਰ ਪ੍ਰਚਾਰ ਹੋਣਾ ਸੀ ਜਥੇਬੰਦ ਹੋਣਾ ਸੀ ਹੁਣ ਅਸੀਂ ਜਥੇਬੰਦ ਹੋਣ ਦੀ ਬਜਾਏ ਅੰਮ੍ਰਿਤ ਛੱਕ ਕੇ ਵੀ ਟੁੱਟ ਰਹੇ ਹਾਂ ਸਾਡੀ ਜਥੇਬੰਦੀ ਤੋਂ ਅੰਮ੍ਰਿਤ ਨਹੀਂ ਛੱਕਿਆ ਇਹਦੀ ਰਹਿਤ ਮਰਜ਼ਾਦਾ ਸਾਡੋਂ ਭੈਣੇ ਆ ਹਰੇਕ ਨੇ ਆਪੋ ਆਪਣਾ ਨਿਤਨਿਮ ਦੇ ਗੁੱਟ ਕੇ ਵੀ ਜੁਦੇਸ਼ ਪਾ ਲਿਆ ਮਰਜ਼ਾਦਾ ਵੀ ਜੁਦੀਆਂ ਬਣਾ ਲਈਆਂ ਆਪੋ ਆਪਣੀ ਵਡਿਆਈ ਕਰੀ ਜੇ ਪੁੱਛੇ ਵੀ ਜਿਹੜਾ ਦਸਮ ਪਾਤਸ਼ਾਹ ਨੇ ਖਾਲਸਾ ਬਣਾਇਆ ਸੀ ਉਹ ਕਿਹੜਾ ਗੱਜ ਕੇ ਬੋਲੋ ਅਤੇ ਜਿਹੜੀ ਉਹਨਾਂ ਨੇ ਮਰਜ਼ਾਦਾ ਬਣਾਈ ਸੀ ਉਹ ਮਰਜ਼ਾਦਾ ਕਿਹੜੀ ਹੈ ਇਹ ਤਾਂ ਹੋ ਗਈ ਤੁਹਾਡੀ ਮਰਜ਼ਾਦਾ ਅਤੇ ਜਿਹੜੀ ਮਹਾਰਾਜ ਬਣਾ ਕੇ ਦੇ ਗਿਆ ਉਹ ਕਿਹੜੀ ਹੈ ਉਹ ਜਿਹੜਾ ਉਹਨੇ ਕੀਤਾ ਉਹਨੂੰ ਬੜਾਵਾ ਜ਼ਿਆਦਾ ਦਿੰਦੇ ਹੁਣ ਤਾਂ ਮਾਫ ਕਰਿਓ ਜੇ ਤੂੰ ਇਹ ਜਥੇਬੰਦੀ ਤੋਂ ਅੰਮ੍ਰਿਤ ਛਕਿਆ ਨਾ ਫਤਿਹ ਬੁਲਾਓ ਤੂੰ ਉਹਦੀ ਉਹ ਫਤਿਹ ਪ੍ਰਵਾਨ ਨਹੀਂ ਕਰਦੇ ਮੂੰਹ ਫੇਰ ਲੈਂਦੇ ਇਹਨੂੰ ਸਾਡੇ ਜਥੇਬੰਦੀ ਤੋਂ ਨਹੀਂ ਛਕਿਆ ਜਿਹੜੀ ਤੇਰੀ ਜਥੇਬੰਦੀ ਉਹ ਕਿਹੜੀ ਹੈ ਜਥੇਬੰਦੀਆਂ ਬੰਦਿਆਂ ਦੀਆਂ ਬਣ ਗਈਆਂ ਅਤੇ ਗੁਰੂ ਮਹਾਰਾਜ ਨੇ ਜਥੇਬੰਦੀ ਬਣਾਈ ਸੀ ਇੱਕ ਅਕਾਲ ਪੁਰਖ ਦੀ ਗੁਰਦੁਆਰੇ ਜਾਤਾਂ ਦੇ ਬਣ ਗਏ ਤਾਂ ਪੇਸ਼ ਨਹੀਂ ਜਾਂਦੀ ਇਹ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ 'ਚੋਂ ਆਪੋ ਆਪਣੇ ਸ਼ਬਦ ਕੱਢ ਕੇ ਜੁਦਾ ਗ੍ਰੰਥ ਬਣਾ ਲੈਣ ਪੇਸ਼ ਨਹੀਂ ਜਾਂਦੀ ਕੁਝ ਬੰਦਿਆਂ ਨੇ ਇਹੋ ਜਿਹਾ ਯਤਨ ਕੀਤਾ ਵੀ ਹੈ ਗੱਦੀ ਕੇ ਬੋਲੋ ਮਹਾਰਾਜ ਨੇ ਇਕੱਠੇ ਕੀਤੇ ਆ ਨਾ ਇਹ ਕਹਿੰਦੇ ਨਫ਼ਰਤ ਨਾ ਕਰੋ ਨਾ ਇਹ ਜੁਦੇ ਹੋਈ ਜਾਂਦੇ ਆ ਮਹਾਰਾਜ ਇਕੱਠੇ ਕਰ ਗਏ ਹੁਣ ਅਸੀਂ ਇਕੱਠੇ ਰਹਿ ਕੇ ਰਾਜੀ ਨਹੀਂ ਇਕੱਠੇ ਰਹਿ ਕੇ ਰਾਜੀ ਨਹੀਂ ਸੋ ਇਸ ਵਾਸਤੇ ਮਹਾਰਾਜ ਨੇ ਤਾਂ ਸਾਰਿਆਂ ਨੂੰ ਜਥੇਬੰਦ ਕਰਕੇ ਅੰਮ੍ਰਿਤ ਛਕਾ ਕੇ ਅਤੇ ਸਾਰਾ ਕੁਝ ਇਹ ਜਿਹੜਾ ਸੀ ਨਾ ਇਹਨੂੰ ਬਾਣੀ ਬਾਣਾ ਸਿਮਰਨ ਦੇ ਕੇ ਸਮੁੱਚੇ ਸੰਗਤ ਦਾ ਨਾਂ ਖਾਲਸਾ ਰੱਖਿਆ ਸੀ ਖਾਲਸੋ ਬਕੀਨਾ ਗੁਰਗੋਬਿੰਦ ਸਿੰਘ ਨੈਨੇ ਜਥੇ ਬਣ ਗਿਆ ਜਿਹਦਾ ਹਿਸਾਬ ਕੋਈ ਕਹਿੰਦੇ ਨਾ ਕਿ ਬਾਰਾਂ ਮੈਂ ਜੋਗੀ ਖੱਪ ਜਾਵੇ ਸੰਨਿਆਸੀ ਛੇ ਚਾਰ ਭਾਈ ਗੁਰਦਾਸ ਬਾਰਾਂ ਦਾ ਜੋਗੀਆਂ ਦੇ ਪੰਥ ਬਣੇ ਸੀ ਸੰਨਿਆਸੀਆਂ ਦੇ ਦਾਸ ਸੀ ਮੁਸਲਮਾਨ 72 ਫਿਰਕੇ ਸੀ ਇਸ ਵੇਲੇ ਸਾਡੇ ਸਿੱਖਾਂ ਦਾ ਅੰਤ ਕੋਈ ਨਹੀਂ ਕਿੰਨੇ ਕੋਈ ਅੰਤ ਕੋਈ ਨਹੀਂ ਕਿੰਨੇ ਕੁ ਬਣਾ ਕੇ ਬਹਿ ਗਏ ਇੱਕ ਕੌਮ ਸਾਰਿਆਂ ਨੂੰ ਥੋੜ੍ਹੀ ਹੈ 2 ਕਰੋੜ ਸੀ ਸਾਰੀ ਵਰਲਡ ਵਿੱਚ, ਪੁੱਛੋ ਵੀ 85 ਲੱਖ ਘੁਰ ਗਿਆ ਤੇ ਜਿੰਨੇ ਹੈਗੇ ਆ ਉਹਨਾਂ ਨੂੰ ਅੰਮ੍ਰਿਤ ਕਿੰਨੇ ਨੇ ਛਕਿਆ, ਤੇ ਅੰਮ੍ਰਿਤਧਾਰੀ ਜਿਹੜੇ ਆ ਉਹਨਾਂ ਨੂੰ ਇੱਕ ਦੂਜੇ ਦੀ ਮਰਜ਼ਾਦਾ ਪਸੰਦ ਨਹੀਂ। ਗੱਜ ਕੇ ਬੋਲੋ। ਤੇ ਜਦੋਂ ਸਾਧ ਸੰਗਤ ਜੀ ਇਕੱਲਾ ਇਕੱਲਾ ਇਸ ਤਰ੍ਹਾਂ ਚੱਲੂਗਾ ਤੇ ਫਿਰ ਦੱਸੋ ਕਾਮਯਾਬੀ ਕਿਵੇਂ ਹੋਏਗੀ। ਕੋਈ ਪੱਖ ਲੈ ਲਓ, ਚਾਹੇ ਰਾਜਨੀਤਿਕ ਲੈ ਲਓ, ਵਿਵਹਾਰਕ ਲੈ ਲਓ, ਸਮਾਜਿਕ ਲੈ ਲਓ, ਧਾਰਮਿਕ ਲੈ ਲਓ, ਕਾਮਯਾਬੀ ਕਿਵੇਂ ਹੋਏਗੀ। ਉਹਨਾਂ ਨਗਰ ਕੀਰਤਨ ਆਪੋ ਆਪਣੇ ਸ਼ੁਰੂ ਕੀਤੇ ਤੇ ਸਾਰੇ ਦਸਮ ਪਾਤਸ਼ਾਹ ਦੇਖਿਆ ਕਿ ਸਾਰੇ ਰਲ ਕੇ ਇਕੱਠੇ ਕਰ ਲਓ, ਇੱਕ ਸਟੇਜ ਰੱਖ ਲਓ, ਹਾਂਜੀ, ਜਿੱਥੇ ਪ੍ਰੋਗਰਾਮ ਕਰਨਾ। ਇੱਕ ਵਾਰੀ ਮਹਾਰਾਜ ਦਲੀਪ ਸਿੰਘਾਂ ਜੀ ਮਨਾਇਆ ਸੀ ਇੱਥੇ ਲੰਡਨ ਦੇ ਵਿੱਚ, ਉਦੋਂ 50,000 ਸਿੱਖ ਇਕੱਠਾ ਹੋਇਆ ਸੀ ਤੇ ਗੋਰੇ ਵੀ ਦੇਖਦੇ ਸੀ। ਜੋ ਬੁੱਢੇ ਮਿਲੇ ਜਿਹਨਾਂ ਨੇ ਦਲੀਪ ਸਿੰਘ ਨੂੰ ਦੇਖਿਆ, ਬੁੱਢੇ ਮਿਲੇ ਸਾਨੂੰ ਗੋਰੇ, ਕਿੱਥੇ ਘੁੰਮਦਾ ਸੀ ਸਾਨੂੰ ਤਾਂ ਪਤਾ ਹੀ ਨਾ ਕਿ ਰਾਜਾ ਸੀ, ਕਿਉਂਕਿ ਅਸੀਂ ਜਿਹੜਾ ਆਪ ਕਰਨਾ ਉਹ ਠੀਕ ਹੈ, ਜਿਹੜਾ ਦੂਆ ਕਰੇ ਉਹ ਠੀਕ ਹੈ। ਫਿਰ ਜਦੋਂ ਨਗਰ ਕੀਰਤਨਿਆ ਸਾਰਿਆਂ ਦਾ ਬਾਣਾ ਇੱਕ ਹੋਵੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਮੁਸਲਮਾਨ ਦੇਖ ਲਓ, ਉਹਨਾਂ ਦੀ ਕੋਈ ਲੜਕੀ ਨੰਗੇ ਸਿਰ ਦੇਖਦੇ ਹਾਂ, ਨੰਗੀ ਲੱਤ, ਅਤੇ ਸਾਡਾ ਜਿਹੜਾ ਹਾਲ ਹੈ ਤੁਹਾਡੇ ਸਾਹਮਣੇ। ਕੱਜ ਕੇ ਬੋਲੋ। ਅਸੀਂ ਆਪਣੀ ਇੱਜ਼ਤ ਦਾ ਮਜ਼ਾਰਾ ਆਪ ਕਰਨਾ, ਪਹਿਲਾਂ ਤਾਂ ਚੁਣੀ ਰੱਖਣੀ ਨਹੀਂ, ਜੇ ਰੱਖੀ ਤਾਂ ਕਾਲਜ ਪਾਉਣੀ, ਇਹ ਤਾਂ ਹੁਣ ਚਾਹੀਦਾ ਕਰਦੇ। ਇਸ ਤਰ੍ਹਾਂ ਮੁੰਡਾ ਸਾਡੇ ਨੌਜਵਾਨ ਆ, ਉਹ ਰਮਾਲ ਵੀ ਗੁਰਦੁਆਰੇ ਲੱਜਦੇ ਆ, ਅਤੇ ਸਾਡੇ ਭਾਈਆਂ ਨੇ ਮਹਾਰਾਜ ਦੀਆਂ ਪਲਕਾਂ ਉੱਥੇ ਰੱਖੀਆਂ। ਲੱਜ ਕੇ ਬੋਲੋ। ਪਲਕਾਂ ਤਿਲ ਚੱਕਣ ਨੂੰ, ਉਹ ਪਲਕਾਂ ਤਾਂ ਸੀਆਂ ਮਹਾਰਾਜ ਦੀਆਂ, ਉੱਥੇ ਬਾਹਰ ਇੱਕ ਡੱਬੇ 'ਚ ਰੱਖ ਦੀਆਂ। ਉੱਥੇ ਇੰਡੀਆ 'ਚ ਵੀ ਇਹ ਹਾਲ ਹੈ, ਉੱਥੇ ਵੀ ਬੋਲੇ ਇੱਕ ਦਿਨ। ਅਤੇ ਜਦੋਂ ਅਸੀਂ ਜਵਾਨੀ ਦਾ ਰੁਮਾਲ ਰੱਖਣ ਜੋਗੇ ਨਹੀਂ ਰਹੇ, ਅਤੇ ਹੋਰ ਅਸੀਂ ਕੀ ਕਰਾਂਗੇ, ਉਹ ਵੀ ਬੜਾ ਭਾਰ ਸਮਝਦੇ। ਗੁਰਦੁਆਰੇ ਦੇ ਅੰਦਰ ਡੇੜੀ ਦੇ ਵੜ ਕੇ ਰੱਖਣਾ, ਮੱਥਾ ਟੇਕ ਦਰਵਾਜ਼ੇ ਨੇ ਉਦੋਂ ਐਂ ਲਾ ਲੈਣਾ, ਇੰਨਾ ਕੁ ਰਿਸਪੈਕਟ ਕਰਦੇ ਮਹਾਰਾਜ। ਅਤੇ ਮਹਾਰਾਜ ਨੇ ਬਣਾਇਆ ਸੀ ਸਾਬਤ ਸੂਰਤ ਦੇ ਦਸਤਾਰ ਸਿਰਾ, ਇੱਕ ਤਾਂ ਦਸਤਾਰ ਦਿੱਤੀ ਸੀ, ਇੱਕ ਗੁਫਤਾਰ ਦਿੱਤੀ ਸੀ ਵੀ ਬੋਲਣਾ ਕਿਵੇਂ, ਇੱਕ ਰਫਤਾਰ ਚੱਲਣਾ ਕਿਵੇਂ। ਚੱਲਣਾ ਵੀ ਵਿਗੜ ਗਿਆ, ਬੋਲਣਾ ਵੀ ਵਿਗੜ ਗਿਆ, ਅਤੇ ਦਸਤਾਰ ਵੀ ਗਈ ਆ, ਤਿੰਨੇ ਚੀਜ਼ਾਂ ਸੀ, ਉਹ ਤਾਂ ਆਪਾਂ ਰੱਖੀਆਂ ਨੇ। ਬਾਹਰ ਦੀਆਂ ਬਖਸ਼ਿਸ਼ਾਂ ਸਾਤੋਂ ਗੁਆਚ ਰਹੀਆਂ, ਮਹਾਰਾਜ ਦਾ ਤਾਂ ਕੁਛ ਨਹੀਂ ਵਿਗੜਨਾ। ਅਤੇ ਜਿੱਥੋਂ ਤੁਸੀਂ ਆਏ ਆ ਉੱਥੇ ਦੀ ਦੁਰਦਸ਼ਾ ਉਹ ਹੋਈ ਹੋਈ ਹੈ ਜਿਹੜੀ ਹੁਣ ਕਹਿਣ ਸੁਣ ਤੋਂ ਪਰੇ ਚਲੇ ਗਈ ਹੈ। ਸਕੂਲਾਂ 'ਚ ਵੀ ਨਸ਼ਾ, ਹੁਣ ਤਾਂ ਜੇਲ੍ਹਾਂ 'ਚ ਵੀ ਚੱਲ ਰਿਹਾ ਜੀ, ਜੇਲ੍ਹਾਂ 'ਚ ਵੀ, ਹਾਲਾਂ ਦੇਖੋ ਉੱਥੇ ਪਾਬੰਦੀ ਆ, ਸਿਕਿਉਰਿਟੀ ਆ, ਕਿੱਥੋਂ ਜਾਂਦਾ, ਲਿਜਾਣ ਵਾਲੇ ਉਹ ਹੀ ਹੈ। ਇਸ ਕਰਕੇ ਸਾਧ ਸੰਗਤ ਜੀ, ਪਿੱਛੇ ਲੀਡਰ ਕੋਈ ਆਏ ਅਸੀਂ ਪੰਜਾਬ ਗਰੀਨ ਕਰਨਾ, ਮੈਂ ਕਿਹਾ ਤੁਹਾਡੇ ਬੋਡੀ ਗਾਰਡ ਗਰੀਨ ਹੈ, ਅਜੇ ਬੋਡੀ ਗਾਰਡ ਲਈ ਫਿਰਦੇ ਆ ਨਾਲ, ਇਹ ਗਰੀਨ ਹੈ, ਦਰਖਤ ਲਾ ਕੇ ਗਰੀਨ ਨਹੀਂ ਹੋਣਾ, ਇਹ ਵੀ ਗਰੀਨ ਕਰਨਾ ਪੈਣਾ, ਗਰੀਨ ਹੋਣਾ ਸਿੱਖੀ ਨਾ ਬਾਣੀ ਨਾ, ਸੱਤ ਅੱਖ ਹੀ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ, ਬੋਲ ਦਿਓ ਗਾਂ ਜਿਹਦਾ ਗੁਰੂ ਹਿਰਦੇ 'ਚ ਬਹਿ ਜੂਗਾ ਅਤੇ ਹਿਰਦਾ ਗਰੀਨ ਹੋਜੂ, ਅਸਥਾਨ 'ਤੇ ਬਹਿ ਜੂ ਅਤੇ ਅਸਥਾਨ ਗਰੀਨ ਹਰਾ ਭਰਾ ਹੋ ਜੂਗਾ। ਉਹ ਤਾਂ ਗੱਲਾਂ ਅਸੀਂ ਛੱਡੀ ਜਾਂਦੇ ਹਾਂ। ਇਸ ਵਾਸਤੇ 2 ਵਾਰੀ ਸਿੱਖਾਂ ਨੂੰ ਮੌਕਾ ਮਿਲਿਆ ਸੁਨਹਿਰੀ, ਇੱਕ ਤਾਂ ਬੰਦਾ ਬਹਾਦਰ ਵੇਲੇ ਖਾਲਸਾ ਰਾਜ, ਉਦੋਂ ਫੁੱਟ ਦੇ ਗਦਾਰਾਂ ਦੇ ਪੈਰੋਂ ਇਹ ਸਾਰਾ ਕੁਛ ਗਿਆ। ਦੂਜੀ ਵਾਰੀ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਹੋਇਆ, ਉਹਦੇ ਅੱਖਾਂ ਮੀਟਣ ਦੀ ਦੇਰ, ਜੋ ਕੁਝ ਚੰਦ ਚੜਿਆ ਤੁਹਾਡੇ ਸਾਹਮਣੇ। ਸ਼ਾਹ ਮਹਿਮਦ ਲਿਖਦਾ ਨਾ, ਗਏ ਸੀ ਫਰੰਗੀ ਨੂੰ ਮਾਰਨ, ਸੋ ਚਾਬੀਆਂ ਹੱਥ ਫੜਾ ਆਏ। ਗਏ ਤਾਂ ਉਹਨੂੰ ਮਾਰਨ ਸੀ, ਚਾਬੀਆਂ ਦੇ ਕੇ ਆ ਗਿਆ, ਲੈ ਸਾਂਭ ਲਓ ਚਾਬੀਆਂ। ਦੋ ਸੁਨਹਿਰੀ ਮੌਕੇ ਮਿਲੇ ਆ, ਫਿਰ ਸਮੇਂ ਨਾਲ ਥੋੜਾ ਬਹੁਤ ਚੱਲਿਆ, ਅੱਜ ਸਾਰਾ ਕੁਛ ਭੋਗ ਪੈ ਗਿਆ। ਅਣਖ ਗੈਰਤ ਜਿਹੜੀ ਹੈ ਉੱਡਦੀ ਜਾ ਰਹੀ, ਤੇ ਜਿਹਦੇ ਕਾਰਨ ਘਰਾਂ ਦਾ ਤੁਹਾਡਾ ਜਿਹੜਾ ਗ੍ਰਹਿਸਥੀ ਜੀਵਨ ਆ, ਉਹ ਵੀ ਸੁਖਦਾਈ ਨਹੀਂ ਦੁਖਦਾਈ ਬਣ ਰਿਹਾ। ਪਹਿਲਾਂ ਦਾ ਬੱਚਾ ਹੈ ਇੱਕ, ਕੋਈ ਮਾਂ ਪਿਓ ਦਾ ਕਹਿਣਾ ਨਹੀਂ ਮੰਨਦਾ। ਹੁਣੇ ਗਿਆਨੀ ਜੀ ਦੱਸ ਰਹੇ ਸੀ, ਫਿਰ ਉਹਨੂੰ ਪੜ੍ਹਾਉਂਦੇ ਹਾਂ, ਲਿਖਾਉਂਦੇ ਹਾਂ, ਵਿਆਹੁੰਦੇ ਹਾਂ, ਸੈੱਟ ਕਰਦੇ ਹਾਂ, ਕਿ ਹੁਣ ਵਿਹਲਾ ਘਰ ਆ, ਜਿੱਥੇ ਦੋ ਤਿੰਨ ਵਾਰੀ ਵਿਆਹ ਨਹੀਂ ਹੁੰਦੇ। ਦੱਜ ਕੇ ਬੋਲੋ, ਵਿਆਹ ਤਾਂ ਇੱਕ ਤਮਾਸ਼ਾ ਬਣਾ ਲਿਆ, ਤਮਾਸ਼ਾ। ਹੁਣ ਦਾਨ ਇੱਕ ਵਾਰੀ ਹੁੰਦਾ, ਦੋ ਵਾਰੀ ਤਾਂ ਹੁੰਦਾ ਨਹੀਂ। ਅੱਜ ਦਾਵਾਂ ਕਰਾਈਆਂ, 30 ਦਿਨ ਫਿਰ ਬਹਿ ਜਾਂਦੇ। ਕਿੱਥੇ ਖਾਲਸੇ ਦੂਜੇ ਦੀਆਂ ਲੜਕੀਆਂ ਦੀ ਇੱਜ਼ਤ ਬਚਾਉਂਦੇ ਸੀ, ਅੱਜ ਸਾਤੋਂ ਆਪਣੀ ਇੱਜ਼ਤ ਬਚਾਉਣੀ ਔਖੀ ਹੋਈ ਹੋਈ। ਹਾਸਾ ਆ ਰਿਹਾ ਹਾਸਾ, ਕਬੀਰ ਸਾਹਿਬ ਕਹਿੰਦੇ ਨਾ, ਸੁਣ ਸੁਣ ਬੱਤੀਆਂ ਆਵਤ ਹਾਸਾ ਹਾਸੀ, ਪਾਣੀ ਨੇ ਮਰੇ ਮੀਨ ਪਿਆਸੀ, ਤੇ ਪਾਣੀ ਚ ਰਹਿ ਕੇ ਮੱਛੀ ਪਿਆਸੀ ਮਰ ਜਾ, ਤੇ ਹਾਸੇ ਵਾਲੀ ਗੱਲ ਨੀ। ਕਿੰਨੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਪੰਜਵੇਂ ਪਾਤਸ਼ਾਹ ਸਾਡੇ ਲਈ ਧਰਤੀ ਤੇ ਵੀ ਬੈਠੇ, ਨੌਵੇਂ ਨੇ ਸਾਡੇ ਲਈ ਕੀਤਾ, ਦਸਵੇਂ ਨੇ ਬੰਦਾ ਬਹਾਦਰ ਸਰਦਾਰ ਭਗੀਰਥ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਆਲੂ ਵਾਲੀਆ, ਨਵਾਬ ਕਪੂਰ ਸਿੰਘ, ਮਹਾਰਾਜਾ ਰਣਜੀਤ ਸਿੰਘ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਗੁਰਬਖਸ਼ ਸਿੰਘ, ਕਾਰੂ ਸਿੰਘ, ਸੁਭਾਸ਼ ਸਿੰਘ, ਸੁਵੇਜ ਸਿੰਘ, ਬਾਬਾ ਰਾਮ ਸਿੰਘ ਬੇਦੀ, ਕਿੰਨਿਆਂ ਕਿ ਪੋਤਾ ਸਿੰਘ, ਗਰਜਾ ਸਿੰਘ, ਕਿੰਨਿਆਂ ਕਦੇ ਨਾ ਗਿਣੇ। ਉਹ ਸਾਰਾ ਕੁਛ ਭੁੱਲਿਆ। ਆਹ ਜਿਹੜਾ ਤੁਸੀਂ ਅੱਖਾਂ 'ਚ ਦੇਖਿਆ ਹਾਲੇ ਤਾਂ ਚੰਦ ਦਿਨਾਂ ਦੀ ਗੱਲ ਹੈ, ਉਹ ਸਾਰਾ ਹੀ ਭੁੱਲ ਗਿਆ। ਥੋੜ੍ਹਾ ਜਿਹਾ ਟਾਈਮ ਤਾਂ ਜਿਵੇਂ ਬਸੰਤ ਰੁੱਤ 'ਚ ਪੀਲੇ ਦੁਪੱਟੇ ਦੀ ਪੀਲੀਆਂ ਰਗਾਂ ਪੱਗਾਂ ਬਹੁਤ ਚੱਲਿਆ, ਅਤੇ ਹੁਣ ਨਾ ਪੱਗ ਲੱਜਦੀ ਆ ਨਾ ਦੁਪੱਟਾ ਲੱਜਦਾ। ਲੱਗੇ ਤਾਂ ਹੋਰ ਕਾਰਨ ਸੀ ਕਿ ਬਣਾਵਾਂਗੇ, ਹੁਣ ਹੋ ਗਿਆ ਬੱਜਰ ਸਦਾਨੇ, ਨਸ਼ਿਆਂ ਨੇ ਖਾ ਲਿਆ, ਪੇਸ਼ਾਂ ਨੇ ਖਾ ਲਿਆ। ਸਕੂਲਾਂ ਦੇ ਬੱਚੇ ਜਿਹੜੇ ਨਾ ਪ੍ਰਾਇਮਰੀ 'ਚ, ਉਹ ਵੀ ਨਸ਼ਾ ਵੇਖ ਮਿਲੇ। ਗੁਰਮ ਪਿਆਰੇ ਕਹਿੰਦੇ ਅਸੀਂ ਸਕੂਲ ਖੋਲ੍ਹਿਆ, ਸਕੂਲ ਜਿਹੜੇ ਖੋਲ੍ਹਿਆ ਅਤੇ ਬਾਹਰ ਕੰਧਾਂ 'ਤੇ ਟੀਕੇ ਦੇਖੇ ਸਰਿੰਜਾਂ, ਜਿਲ੍ਹੇ ਗਿਣੀਆਂ ਜਿੰਨੇ ਵਿਦਿਆਰਥੀ ਉਨੀਆਂ ਸਰਿੰਜਾਂ ਸੀ। ਕਹਿੰਦੇ ਇੱਕ ਬੋਲੇ ਬਰਫ ਕਰ ਲਿਆ, ਹੋ ਵੀ ਰਿਹਾ, ਥੱਲੇ ਕਹਿੰਦੇ ਸਰਿੰਜ ਰੱਖੀ, ਆਪੇ ਟੀਕਾ ਲਾਉਣ ਦੇ, ਇੰਨੀ ਡਿਵੈਲਪਮੈਂਟ ਕਰ ਰਹੇ ਹਾਂ, ਇਹ ਡਿਵੈਲਪਮੈਂਟ ਹੋ ਰਹੀ। ਅਤੇ ਜਿੰਨੇ ਆ ਸਾਡੇ ਚੌਧਰੀ ਆ, ਇਹਨਾਂ ਦੇ ਘਰਾਂ 'ਚ ਜਾ ਕੇ ਦੇਖ ਲਓ ਵੀ ਸਿੱਖੀ ਕਿਹੋ ਜਿਹੀ ਹੈ। ਉਹ ਕਹਿੰਦੇ ਸਿੱਖੀ ਤਾਂ ਗਰੀਬ ਸਿੱਖਾਂ ਦਾ ਕੰਮ ਆ, ਆਪਣਾ ਨਹੀਂ ਲੀਡਰਾਂ ਦਾ। ਸਰੋਵਰ 'ਚ ਲੀਡਰ ਨਹਾਉਂਦਾ ਦੇਖ ਲਿਓ, ਕਿ ਪੰਗ 'ਚ ਰੋਟੀ ਖਾਂਦਾ ਦੇਖ ਲਿਓ, ਉਹ ਵੀ ਗਰੀਬਾਂ ਦੇ ਰਹਿ ਗਿਆ। ਅਤੇ ਦ੍ਰਿਸ਼ਟਾਂਤ ਸੁਣਾ ਵੀ ਅਕਬਰ ਨੇ ਆਏ, ਕੌਣ ਇੱਥੇ ਤੁਹਾਡੇ ਦਾ ਠੀਕ ਠਾਕ ਗਿਆ, ਇੱਕ ਹੁਣ ਨਵਾਂ ਰਿਵਾਜ਼ ਤੋਰ ਲਿਆ ਤੁਸੀਂ, ਦਰਵਾਜ਼ੇ ਦੇ ਨਾਲ ਬੈਂਚ ਡਾਂਹਦੇ, ਇਹ ਗੋਡੇ ਨਹੀਂ ਮੁੜਦੇ, ਗੱਜ ਕੇ ਬੋਲੋ, ਪਤਾ ਨਹੀਂ ਪਿਛਲਾ ਪਾਪ ਕੀਤਾ, ਗੋਡੇ ਮੁੜਦੇ ਨਹੀਂ, ਤੇ ਹੁਣ ਮਾਰੇ ਮੋਹਰੇ ਫੇਰ ਬਹਿ ਗਏ, ਇਹ ਕਹਾਂ ਕਿ ਉਹ ਫਿਰ ਗਿੱਟੇ ਵੀ ਨਹੀਂ ਮੁੜਦੇ, ਇਹ ਤਾਂ ਬਹੁਤ ਔਖਾ ਹੋ ਜਾਣਾ ਕੰਮ। ਪਿੱਛੇ ਇੱਕ ਲੀਡਰ ਆ ਗਏ, ਆਖੇ ਜੀ ਬਾਬਾ ਜੀ ਇਹਨਾਂ ਨੂੰ ਕੁਰਸੀ ਦੇ ਦਿਓ। ਮੈਂ ਕਿਹਾ ਇੱਥੇ ਤਾਂ ਭੁੰਨੇ ਬਹਿਣਾ ਪੈਣਾ ਕੱਬੜ ਕੇ, ਜੇ ਇੱਥੇ ਕੁਰਸੀ ਲੈਣੀ ਤਾਂ ਉੱਧਰ ਨਹੀਂ ਮਿਲਣੀ, ਸੰਗਤ 'ਚ ਤਾਂ ਭੁੰਨੇ ਬਹਿਣਾ ਪੈਣਾ ਜੇ ਕੁਰਸੀ ਲੈਣੀ ਹੈ। ਇੱਥੇ ਕੁਰਸੀਆਂ ਭਾਲਦੇ ਹਾਂ, ਗੁਰੂ ਘਰ 'ਚ ਵੀ ਕੁਰਸੀ ਭਾਲਦੇ। ਆ ਪਿੱਛੇ ਬੇਬੇ ਨਾਨਕੀ ਦਾ ਗੁਰਪੁਰਬ ਮਨਾਇਆ ਸੁਲਤਾਨਪੁਰ, ਕਿੱਥੋਂ ਗਏ, ਉਹਨੇ ਮਹਾਰਾਜ ਦੇ ਅੰਦਰ ਡਾਇਓ ਗੁਰਦੁਆਰੇ ਦੀ, ਇਹ ਹੈਡ ਗ੍ਰੰਥੀ ਨੂੰ ਭੇਜਿਆ। ਗ੍ਰੰਥੀ ਵੀ ਡਰਦੇ ਆ ਵਿਚਾਰੇ,
ਕੀ ਗੱਲ ਉਹ ਹੈਡ ਗ੍ਰੰਥੀ ਜੀ ਭੇਜੇ ਉਹਨੇ ਨੀ ਜੀ ਸੁਣੀ ਫੇਰ ਉਹਨੂੰ ਗੁਰਮ ਪਿਆਰਿਓ ਤੁਸੀਂ ਗੁਰੂ ਨਾਨਕ ਪਾਤਸ਼ਾਹ ਨਗਰੀ ਆ ਕੋਈ ਰਹਿਮ ਕਰੋ ਇਹ ਸਪੀਕਰ ਲੱਗੇ ਆ ਬਾਹਰ ਆਵਾਜ਼ ਸਾਰੀ ਸੁਣਦੀ ਹੈ ਕਿ ਜ਼ਰੂਰੀ ਹੈ ਮਹਾਰਾਜ ਦੇ ਸ਼ਰੀਕ ਬਣ ਕੇ ਸੁਣਨੀ ਸਾਡੀ ਹਾਲਤ ਇੱਥੇ ਵੀ ਹੁਣ ਇਹ ਕੰਮ ਚੱਲ ਪਿਆ ਅੰਦਰ ਜਾਣ ਦਿਓ ਉੱਥੇ ਦਵਾਜੇ ਨਾਲ ਮਹਾਰਾਜ ਦੇ ਚਰਨਾਂ ਚ ਸੋ ਇਸ ਕਰਕੇ ਗੁਰੂ ਘਰ ਤੇ ਨਿਮਰਤਾ ਨਾ ਆਓ ਸਾਧਾ ਨਾ ਆਓ ਭਗਤੀ ਨਾ ਆਓ ਸਗੋਂ ਅਰਦਾਸ ਕਰੋ ਪਾਤਸ਼ਾਹ ਗੋਡੇ ਗਿੱਟੇ ਠੀਕ ਕਰੋ ਸਾਡੀ ਅਸੀਂ ਜਾਣੀ ਮਰਜ਼ਾਦਾ ਵਿਗਾੜੀ ਜਾਂਦੇ ਮਰਜ਼ਾਦਾ ਪਰ ਇਹ ਘਰ ਹੈਗਾ ਮਰਜ਼ਾਦਾ ਦਾ ਜਿੱਥੋਂ ਮਰਜ਼ਾਦਾ ਮਿਲਣੀ ਅੱਜ ਨੇ ਹੁਣ ਗੁਰਦੁਆਰੇ ਵੱਡੇ ਵੱਡੇ ਆ ਮਾਇਆ ਦੀ ਭੁੱਖ ਇੰਨੀ ਪੈ ਗਈ ਉਹ ਸਮਝਦੇ ਕਿ ਹੁਣ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਚਲਾਉਣ ਜੋਗੇ ਰਹੇ ਨੇ ਦੁਕਾਨਾਂ ਵਧੀਆ ਉੱਥੇ ਫੈਸ਼ਨ ਦਾ ਸਾਰਾ ਸਮਾਨ ਮਿਲਦਾ ਫੈਸ਼ਨ ਦਾ ਅੰਦਰ ਗੁਰਮਤ ਦਾ ਅਤੇ ਬਾਹਰ ਸਾਰੀ ਮਨਮਤ ਦੇ ਕਰੇ ਨਾਲੇ ਰੇਹੜੀ ਦੇ ਉੱਥੋਂ ਮਾਈਆਂ ਕਹਿੰਦੀ ਅਸੀਂ ਫਲਾਨੇ ਜੀ ਗੁਰਦੁਆਰਿਓਂ ਬਾਗਾਂ ਖਰੀਦ ਕੇ ਨੈ ਪਾਲਿਸ਼ ਲਿਆਂਦੀ ਗੱਜ ਕੇ ਬੋਲੋ ਇਹ ਸਾਡੀ ਹਾਲਤ ਬਣਦੀ ਜਾਂਦੀ ਹੈ ਹਾਲਤ ਆ ਜਿਹੜੀਆਂ ਕਿਰਪਾਨਾਂ ਇਹਨਾਂ ਨਾਲ ਵੀ ਹੇਰਾ ਫੇਰੀ ਕਰਦੇ ਮੇਰਾ ਖਿਆਲ ਉਹ ਫਲਾਹ ਦੀ ਦਾਤਣ ਵੱਢਣ ਜੋਗੀ ਇਹੋ ਜਿਹਾ ਹਥਿਆਰ ਬਣਾ ਅਤੇ ਜੇ ਕਿਤੇ ਉਹੋ ਜਿਹੀ ਗੱਲ ਹੋ ਜਾਏ ਵੀ ਛੇਤੀ ਮਾਰੋ ਉਹ ਦਾਤੀ ਨਾਲ ਵੀ ਮਾੜੀਆਂ ਨਹੀਂ ਤਾਂ ਸ਼ਾਸਤਰ ਤਾਂ ਉਹਨਾਂ ਜੀ ਕੋਈ ਬਲ ਹੋਵੇ ਸਿਰਫ ਬਿਜਨਸ ਬਣ ਗਿਆ ਦੁਕਾਨਦਾਰੀ ਬਣ ਗਈ ਹਥਿਆਰਾਂ ਨਾਲ ਵੀ ਹੇਰਾ ਫੇਰੀ ਸ਼ੁਰੂ ਹੋ ਗਈ ਹਥਿਆਰਾਂ ਦੇ ਨਾਲ ਸ਼ਾਸਤਰ ਦੇ ਨਾਲ ਸ਼ਾਸਤਰ ਨਾਲ ਵੀ ਬਾਣੀ ਤੇ ਵੀ ਕਿੰਤੂ ਹਥਿਆਰ ਨਾਲ ਵੀ ਹੁਣ ਅਕਾਲ ਤਖ਼ਤ ਜਿਹੜੇ ਤਖ਼ਤ ਉੱਥੇ ਸ਼ਸਤਰ ਆ ਅਤੇ ਦਰਬਾਰ ਸਾਹਿਬ ਸ਼ਾਸਤਰ ਗੁਰਬਾਣੀ ਇਹਦੇ ਵੀ ਕਿੰਤੂ ਹੁਣ ਕਹਿੰਦੇ ਵੀ ਜਿਹੜੀ ਬਾਣੀ ਸਾਨੂੰ ਅਨੁਕੂਲ ਆ ਉਹ ਗੁਰੂ ਗ੍ਰੰਥ ਸਾਹਿਬ ਆ ਅਸੀਂ ਸੰਤ ਨੂੰ ਨਹੀਂ ਨਾ ਮੰਨੋ ਸੰਤ ਨੂੰ ਇਹਨੂੰ ਤਾਂ ਮੰਨ ਲਓ ਯਕੀਨ ਇਹਦੇ 'ਤੇ ਵੀ ਹੈ ਨਹੀਂ ਇਹਦੇ 'ਤੇ ਕਰ ਲਓ ਤਾਂ ਬਹੁਤ ਆ ਸੰਤ 'ਤੇ ਨਾ ਕਰੋ ਗ੍ਰੰਥ 'ਤੇ ਨਾ ਕਰੋ ਪੰਥ 'ਤੇ ਨਾ ਕਰੋ ਗੁਰੂ ਗ੍ਰੰਥ ਸਾਹਿਬ 'ਤੇ ਤਾਂ ਕਰ ਲਓ ਇਹਦੇ 'ਤੇ ਵੀ ਹੈ ਨਹੀਂ ਕੋਈ ਰਾਗ ਮਾਲਤ ਵਾਲੇ ਹੋ ਜਾਂਦਾ ਕੋਈ ਭਗਤਾਂ ਦੀ ਬਾਣੀ ਦੁਆਲੇ ਹੋ ਜਾਂਦਾ ਕੋਈ ਸਾਹਸ ਕਰਨਾਮੇ ਦੁਆਲੇ ਹੋ ਜਾਂਦਾ ਹੁਣ ਤਾਂ ਜਾਪ ਸਾਹਿਬ ਦੁਆਲੇ ਬਹੁਤ ਹੋਇਓ ਗੱਜ ਕੇ ਬੋਲੋ ਅਸੀਂ ਕੀ ਪਤਾ ਪੰਜ ਬਾਣੀਆਂ ਕਿਹੜੀਆਂ ਪੜ੍ਹੀਆਂ ਸੀ ਮੈਂ ਕਿਹਾ ਅੱਗੇ ਤਾਂ ਸ਼ੰਕਾ ਹੋਈ ਨਹੀਂ ਕਿ ਤੁਸੀਂ ਆਕਾਸ਼ ਤੋਂ ਇੰਦਰ ਨੇ ਕਿੱਥੋਂ ਉਤਾਰੇ ਹਾਂ ਤੁਹਾਨੂੰ ਸ਼ੰਕਾ ਸ਼ੁਰੂ ਹੋ ਗਈ ਇਹਨਾਂ ਪੰਜਾਂ ਬਾਣੀਆਂ ਦੁਆਰਾ ਇਹ ਅੰਮ੍ਰਿਤ ਤਿਆਰ ਹੁੰਦਾ ਰਿਹਾ ਹੋ ਰਿਹਾ ਇਹ ਨਿਤਨੇਮ ਆ ਜਾਣੀ ਹਰ ਗੱਲ ਦੇ ਉੱਤੇ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਇਹ ਸਾਡੇ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਮਾੜੇ ਭਾਗਾਂ ਦੀ ਸਾਡੇ ਕਰਮ ਮਾੜੇ ਆ ਜਿਹੜੀ ਇਸ ਪਾਸੇ ਤੁਰ ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਇਹ ਜਿਹੜਾ ਜਹਾਜ਼ ਹੈ ਅਤੇ ਜਿਹੜੇ ਹਾ ਗੱਲਾਂ ਕਹਿੰਦੀ ਚਮੋਰੀਆਂ ਕਰੀ ਜਾਂਦੇ ਆ ਅਤੇ ਫਿਰ ਪਾਰ ਕਿਵੇਂ ਉਤਰਾਂਗੇ ਜਹਾਜ਼ ਸਾਬਤਾ ਰਹੂਗਾ ਅਤੇ ਪਾਰ ਉਤਰਾਂਗੇ ਜਦੋਂ ਜਹਾਜ਼ ਦੇ ਵਿੱਚ ਬਰਮੇ ਫੜ ਲਿਆ ਮੋਰੀਆਂ ਕਰਨ ਲਈ ਇਹ ਪਾਰ ਕਿਵੇਂ ਉਤਰਾਂਗੇ ਇਸ ਕਰਕੇ ਸ਼ਰਧਾ ਅਤੇ ਪਿਆਰ ਅਤੇ ਜਿਹਨਾਂ ਨੇ ਇਹਦੇ 'ਤੇ ਸ਼ਰਧਾ ਕੀਤੀ ਹੈ ਉਹਨੇ ਇਸ ਕਲਯੁੱਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਨੂੰ ਪ੍ਰਗਟ ਕੀਤਾ ਲੰਗਰ ਵੀ ਛਕਾਏ ਵਰਦਾਨ ਵੀ ਲਏ ਅਤੇ ਤੁਸੀਂ ਵੀ ਕਰ ਸਕਦੇ ਹੋ ਗੱਲ ਸਾਰੀ ਸ਼ਰਧਾ ਦੀ ਗੱਲ ਵਿਸ਼ਵਾਸ ਦੀ ਹੈ ਗੱਲ ਭਰੋਸੇ ਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਅਸੀਂ ਉੱਥੇ ਚਲੇ ਗਏ ਉੱਥੇ ਵੀ ਆਨੰਦ ਰਿਹਾ ਜੇ ਇੱਥੇ ਆ ਹੁਣ ਤਾਂ ਵੀ ਆਨੰਦ ਆ ਕਿਉਂਕਿ ਆਨੰਦ ਜਿਹੜਾ ਹੈਗਾ ਉਹ ਬੰਦੇ ਦਾ ਨਹੀਂ ਆਨੰਦ ਗੁਰੂ ਦੀ ਬਖਸ਼ਿਸ਼ ਹੈ ਇਹ ਪਿਆਲੀ ਦਾ ਆਨੰਦ ਨਹੀਂ ਤਰਕਾਰੀ ਦਾ ਆਨੰਦ ਨਹੀਂ ਇਹ ਦਾਲ ਸਬਜ਼ੀ ਦਾ ਆਨੰਦ ਨਹੀਂ ਇਹ ਸੈਰ ਸਪਾਟੇ ਦਾ ਆਨੰਦ ਨਹੀਂ ਇਹ ਕਲੱਬਾਂ ਪੱਬਾਂ ਦਾ ਆਨੰਦ ਨਹੀਂ ਇਹ ਆਨੰਦ ਗੁਰੂ ਕੀ ਬਖਸ਼ਿਸ਼ ਦਾ ਆਤਮਾ ਦਾ ਆਨੰਦ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਕਿੱਥੋਂ ਮਿਲਦਾ ਹੈ ਆਨੰਦ ਗੁਰੂ ਤੇ ਜਾਣਿਆ ਗੁਰੂ ਵਾਲੇ ਬਣ ਲਏ ਤਿਆਰ ਨੇ ਜੇ ਹੁਣ ਅੱਜ ਦੇ ਨੌਜਵਾਨ ਨੂੰ ਕਹੀਏ ਕਿ ਤੂੰ ਭਾਈ ਰੋਮਾਂ ਦੀ ਬੇਅਦਬੀ ਨਹੀਂ, ਉਹ ਕਹਿੰਦੇ ਜੀ ਸੋਚੂਗਾ। ਕਮਾਲ ਦੀ ਗੱਲ ਹੈ, ਜਿਹੜੇ ਪਰਮੇਸ਼ਰ ਨੇ ਤੈਨੂੰ ਇਹ ਦਿੱਤਾ ਇਹਦਾ ਮਤਲਬ ਪਰਮੇਸ਼ਰ ਕੋਲ ਸੋਚ ਨਹੀਂ ਰਹਿ ਗਈ। ਪਰਮੇਸ਼ਰ ਨੂੰ ਤਾਂ ਹੁਣ ਲੋਕਾਂ ਨੇ ਖਲੌਣਾ ਬਣਾ ਲਿਆ, ਲੋਕਾਂ ਨੇ ਰਾਮ ਖਲੌਣਾ ਜਾਣਾ। ਉਹਦੀ ਸੋਚ ਮਾੜੀ ਹੋਏਗੀ, ਉਹਦੀ ਸੋਚ, ਗੁਰੂ ਦੀ ਸੋਚ ਕਮਜ਼ੋਰ ਹੋ ਗਈ, ਤੁਹਾਡੀ ਸੋਚ ਵੱਡੀ ਹੋ ਗਈ। ਹੁਣ ਬੀਬੀਆਂ ਨੂੰ ਦੇਖ ਕੇ ਬੀਬੀ ਵੀ ਕੋਈ ਬਿਰਲੀ ਹੋਊਗੀ ਜਿਹਦਾ ਝੂੰਡਾ ਸਾਬਤਾ ਹੋਊਗਾ। ਮਾਫ ਕਰ ਦਿਓ, ਸਹੀ ਆ ਕਿ ਗਲਤ ਆ? ਪੂਛਾਂ ਬਣਾ ਲਈਆਂ ਪੂਛਾਂ, ਦੇਖੋ ਤੇ ਇਹ ਸਾਡੇ ਅੰਦਰ ਸਮਾਜ ਦੇ ਇੰਨੀਆਂ ਦਿਨੋ ਦਿਨ ਗਿਰਾਵਟਾਂ ਆ ਰਹੀਆਂ ਸਮਾਜ ਦੇ ਵਿੱਚ। ਤੇ ਜਦੋਂ ਅਸੀਂ ਗੁਰੂ ਦੇ ਸਿਧਾਂਤ ਤਿਆਗੀ ਜਾਂਦੇ ਹਾਂ ਤੇ ਗੁਰੂ ਕੀ ਬਖਸ਼ਿਸ਼ ਸਾਡੇ ਕੋਲ ਕਿਵੇਂ ਰਹੇਗੀ? ਗੁਰੂ ਕੀ ਬਖਸ਼ਿਸ਼ ਕਿੱਥੇ? ਮਹਾਰਾਜ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਅੱਜ ਦਸਤਾਰਾਂ ਦੇਖਾਂਗੇ, ਜਿਹੜਾ ਸੁੰਦਰ ਦਸਤਾਰ ਉਹਨੂੰ ਇਨਾਮ ਮਿਲੇਗਾ। ਇੱਕ ਦਸਤਾਰ ਬਹੁਤ ਵਧੀਆ ਸਜਾਉਂਦਾ ਸੀ, ਮਹਾਰਾਜ ਬੜੇ ਖੁਸ਼ ਹੋ ਇਨਾਮ। ਉਹ ਵੀ ਬੋਲ ਉੱਠਿਆ, ਕਹਿੰਦਾ ਹਾਲੇ ਤਾਂ ਜੀ 8 ਦਿਨ ਦੀ ਬੱਝੀ ਨੂੰ ਗਈ ਆ। ਕਹਿੰਦੇ ਲਟਕਾਓ ਪੁੱਠਾ, ਇਹਦਾ ਟੋਪੀ ਲਾਈ ਫਿਰਦਾ ਟੋਪੀ, ਕਿਉਂਕਿ ਮਹਾਰਾਜ ਦਾ ਹੁਕਮ ਹੈ ਨਾ, ਸਿੰਘ ਹੋਏ ਤਾਂ ਟੋਪੀ ਧਰੈ, ਸਾਤ ਜਨਮ ਪੋਚੀ ਹੋਏ। ਪਰ ਹੁਣ ਤਾਂ ਟੋਪੀਆਂ ਆਮ ਆ ਗਈਆਂ, ਉਹ ਕਿਸੇ ਬੜੇ ਸਿਆਣੇ ਨੇ ਟੋਪੀ ਚਲਾਈ ਹੈ ਕਿ ਜਦੋਂ ਇਹਨਾਂ ਦੇ ਸਿਰ 'ਤੇ ਟੋਪੀ ਆ ਗਈ ਨਾ, ਬਾਕੀ ਕੰਮ ਕਰਨ ਦੀ ਆਪਾਂ ਨੂੰ ਲੋੜ ਨਹੀਂ ਰਹਿਣੀ। ਟੋਪੀ ਦੇ ਦਿਓ ਇਹਨਾਂ ਦੇ ਸਿਰ 'ਤੇ, ਬਾਕੀ ਕੰਮ ਆਪਣੇ ਆਪ ਹੀ ਫਤਿਹ ਹੋ ਜਾਣ। ਅੱਜ ਹੋ ਰਿਹਾ ਤੋ ਇਸ ਵਾਸਤੇ ਗੁਰੂ ਪਿਆਰਿਓ, ਗੁਰਸਿੱਖੀ ਦੇ ਜਿਹੜੇ ਸਿਧਾਂਤ ਆ, ਕਿਉਂਕਿ ਪਾਤਸ਼ਾਹ ਦਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਕਿੱਡਾ ਵੱਡਾ ਸ਼ਬਦ, ਉਹ ਸਾਹਿਬ ਮੈਂ ਉਸ ਕਾ ਚੇਰਾ। ਕੀ ਗੁਰੂ ਨਾਨਕ ਦੇ ਸਿਧਾਂਤ ਨੂੰ ਵਾਖਿਆ, ਜਨ ਨਾਨਕ ਘੂਰ ਮੰਗੈ ਤਿਸ ਗੁਰ ਸਿੱਖ ਜੀ, ਜੋ ਆਪ ਜਪੈ ਅਵਰ ਆਨੰਦ ਪਾਵੈ। ਮਹਾਰਾਜ ਉਹ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਉਹ ਤਾਂ ਰਹਿਤ ਦੇ ਨਾਲ ਮਰਿਆਦਾ ਦੇ ਨਾਲ ਸਿੱਖੀ। ਇਸ ਕਰਕੇ ਪਾਤਸ਼ਾਹ ਦੱਸਦੇ ਆ ਕਿ ਭਾਈ ਪਾਤਸ਼ਾਹ ਆਨੰਦ ਪ੍ਰਭ ਕੀਤਾ, ਪ੍ਰਭੂ ਨੇ ਪਿੱਛੋਂ ਪਰਲੋਕ ਦਾ ਵੀ ਅਤੇ ਜੋ ਦਰਬਾਰ ਸਾਹਿਬ ਆਏ ਆ, ਸਾਰੀਆਂ ਬਲਾਵਾਂ ਟਲ ਗਈਆਂ। ਇਹ ਬਾਬਾ ਬੁੱਢਾ ਜੀ ਉਹਨਾਂ ਦੀ ਕਿਰਪਾ ਦੇ ਨਾਲ ਆਨੰਦ ਪ੍ਰਾਪਤ ਕੀਤਾ ਹੈ।
ਪਰਮੇਸ਼ਰ ਬਣਤ ਬਣਾਈ,
ਇਹ ਸਾਰੀ ਬਨੌਟ ਮਾਲਕ ਨੇ ਬਣਾਈ ਹੋਈ ਹੈ।
ਫਿਰ ਦੌਲਤ ਕਤਹੂ ਨਾਹੀ,
ਜਿਹਨਾਂ ਦਾ ਉਹਨਾਂ ਤੇ ਭਰੋਸਾ ਵੱਜ ਗਿਆ ਉਹ ਨਹੀਂ ਡੋਲਦੇ। ਉਹ ਕਹਿੰਦੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਣੋ। ਹਰ ਵੇਲੇ ਪਰਮੇਸ਼ਰ ਦੇ ਵਿਸ਼ਵਾਸ ਭਰੋਸੇ ਦੇ ਉੱਤੇ ਰਹਿੰਦੇ, ਉਹ ਡੋਲਦੇ ਨਹੀਂ, ਕਿਉਂਕਿ ਉਹਨਾਂ ਨੂੰ ਇਹ ਯਕੀਨ ਹੈ ਕਿ ਸਾਡਾ ਗੁਰੂ ਸਾਡੇ ਨਾਲ ਹੈ। ਹੁਣ ਸਾਨੂੰ ਯਕੀਨ ਨਹੀਂ ਕਿ ਸਾਡਾ ਗੁਰੂ ਸਾਡੇ ਨਾਲ ਹੈ, ਜੇ ਦੇ ਨਾਲ ਹੋਵੇ ਤਾਂ ਫਿਰ ਚਰਾਬ ਕਿਵੇਂ ਪੀਵੇ, ਬਸ ਸਾਡੇ ਕਿਵੇਂ ਖਾ, ਰੋਮਾਂ ਦੀ ਵਿਅਰਦੀ ਕਿਵੇਂ ਕਰੇ, ਜੋ ਦਾ ਦੇਖ ਰਿਹਾ ਮੈਂ ਕੀ ਕਰ ਰਿਹਾ। ਗੁਰੂ ਨਾਲ ਨਹੀਂ ਨਾ ਸਮਝਦੇ, ਜੇ ਤਾਂ ਗੁਰੂ ਨਾਲ ਸਮਝ ਲਈਏ ਤਾਂ ਆਪਣੀ ਮਰਜ਼ੀ ਚੱਲਦੀ ਨਹੀਂ। ਛੋਟਾ ਜਿਹਾ ਬੱਚਾ ਉਹਦਾ ਡਰ ਮੰਨਦੇ ਆ, ਜੇ ਨਿਆਣਾ ਹੋਵੇ ਕਹਿੰਦਾ ਜਾ ਖੇਲ ਆ ਕਿ ਮੈਂ ਹੁਣ ਕੋਈ ਗਲਤੀ ਕਰਨੀ ਚਾਹੁੰਦਾ, ਨਿਆਣੇ ਦਾ ਤੇ ਪਰਮੇਸ਼ਰ ਦਾ ਨਹੀਂ। ਤੇ ਜਿਹੜਾ ਸਰਵ ਸ਼ਕਤੀਮਾਨ ਸਰਵ ਵਿਆਪਕ ਆ, ਉਹਦੇ 'ਤੇ ਸਾਡਾ ਭਰੋਸਾ ਨਹੀਂ ਰਹਿ ਗਿਆ, ਇਹ ਸਾਡੀ ਹਾਲਤ ਬਣੀ ਹੋਈ ਹੈ। ਪਰ ਜਿਹੜੇ ਗੁਰਮੁਖ ਪਿਆਰੇ ਆ, ਜਿਹਨੂੰ ਭਰੋਸਾ ਆ ਗਿਆ, ਉਹ ਨਹੀਂ ਡੋਲਦੇ ਹਨ।
ਸੱਚੇ ਸਾਹਿਬ ਸਿਉ ਮਨ ਮੰਨਿਆ,
ਕਿਉਂਕਿ ਸੱਚੇ ਸਾਹਿਬ ਦੇ ਉੱਤੇ ਉਹਨਾਂ ਦਾ ਮਨ ਮੰਨ ਗਿਆ। ਹੁਣ ਤਾਂ ਸਾਹਿਬ ਵੀ ਬਹੁਤ ਬਣ ਗਿਆ, ਹੁਣ ਤਾਂ ਸਾਰੇ ਸਾਹਿਬੇ ਹੋ ਗਏ, ਸੇਵਾਦਾਰ ਤੋਂ ਕਰਿਆ ਹੀ ਨਹੀਂ ਸਾਹਿਬ। ਹੁਣ ਤਾਂ ਪਿੰਡਾਂ ਦੇ ਨਾਲ ਸਾਹਿਬ ਲੱਗ ਗਿਆ, ਆ ਲੀਡਰ ਜਿੰਨੇ ਇਹਨਾਂ ਦੇ ਪਿੰਡਾਂ ਨੂੰ ਫਲਾਨਾ ਸਾਹਿਬ, ਪਿੰਡ ਨੂੰ ਸਾਹਿਬ ਬਣਾਤਾ। ਪਰ ਦੁਆਬੇ 'ਚ ਇੱਕ ਪਿੰਡ ਹੈ ਕਾਲਾ ਬੱਕਰਾ, ਜੇ ਉੱਥੇ ਦਾ ਲੀਡਰ ਹੋ ਗਿਆ ਫਿਰ ਨਾਂ ਰੱਖ ਲਓ ਕਾਲਾ ਬੱਕਰਾ ਸਾਹਿਬ, ਪਿੰਡਾਂ ਨਾਲ ਵੀ ਸਾਹਿਬ ਲੱਗ ਗਿਆ ਕਾਲਾ ਬੱਕਰਾ ਸਾਹਿਬ। ਇਹੀ ਨਾਂ ਰੱਖਣਾ ਪਊ ਜੇ ਉੱਥੇ ਦਾ ਲੀਡਰ ਹੋ ਗਿਆ, ਲੀਡਰਾਂ ਨੇ ਆਪਣੇ ਪਿੰਡਾਂ ਨੂੰ ਸਾਹਿਬ ਲਾ ਲਿਆ। ਸਾਹਿਬ ਲੱਗਦਾ ਸੀ ਦਸਾਂ ਗੁਰੂਆਂ ਦੇ, ਪੰਜਾਂ ਪਿਆਰਿਆਂ ਨਾਲ, ਚਾਰ ਸਾਹਿਬਜ਼ਾਦਿਆਂ ਨਾਲ, ਗੁਰੂ ਕੇ ਨਿਸ਼ਾਨ ਨਾ, ਗੁਰੂ ਕੇ ਧਾਮ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਤਖਤਾਂ ਦੇ ਨਾਲ। ਅਤੇ ਹੁਣ ਸਾਹਿਬ ਚੱਲਦਾ ਕਿਵੇਂ, ਮਜ਼ਾਕ ਉਡਾਇਆ ਹੋਇਆ ਸਿਆਸੀ ਬੰਦਿਆਂ ਨੂੰ। ਅਤੇ ਹੁਣ ਵੱਡਾ ਬੋਰਡ ਲਾਉਂਦੇ ਆ, ਅਤੇ ਨਾਲ ਜਿਹੜੇ ਬੈਠੇ ਹੁੰਦੇ ਗਿਆਨੀ ਜੀ, ਪਤਾ ਹੀ ਹੈ ਕਿਹੋ ਜਿਹਾ ਇਹ ਹਾਲਤ ਬਣੀ ਹੋਈ। ਸੋਏ ਸਵਾਸ ਤੇ ਪਾਤਸ਼ਾਹ ਦੱਸਦੇ ਆ, ਹਾਂਜੀ
ਸੱਚੇ ਸਾਹਿਬ ਸਿਓ ਮਨ ਮਾਨਿਆ,
ਸੱਚੇ ਸਾਹਿਬ ਦੇ ਉੱਤੇ ਮੰਨ ਗਿਆ। ਸੱਚਾ ਸਾਹਿਬ ਕੌਣ ਹੈ? ਬੰਦੇ ਬਹਾਦਰ ਨੇ ਹੁਕਮਨਾਮਾ ਜਾਰੀ ਕੀਤਾ, ਉੱਥੇ ਉਹਨੇ ਲਿਖਿਆ ਕਿ ਸੱਚੇ ਸਾਹਿਬ ਦੀ ਫਤਿਹ। ਸੱਚਾ ਸਾਹਿਬ ਦੀ ਮਹਾਰਾਜ ਛੇਵੇਂ ਪਾਤਸ਼ਾਹ, ਉਹ ਘਾਇਆ ਲਿਆਇਆ ਸੀ ਨਾ ਪੰਡ, ਬਾਕੀ ਤੁਸੀਂ ਸੁਣੇ ਆ, ਹਿੰਟ ਦੇ ਦਿੰਦੇ ਹਾਂ, ਜਹਾਂਗੀਰ ਦਾ ਡੇਰਾ ਉੱਥੇ ਰੱਖ ਕੇ ਜੀ, ਕਹਿੰਦਾ ਮਾਰਾ ਮੁਕਤੀ ਦਿਓ, ਬ੍ਰਹਮ ਗਿਆਨ ਦਿਓ, ਰਾਸੀ ਕੱਟੋ। ਉਹ ਕਹਿੰਦੇ ਇਹੋ ਜਿਹੀਆਂ ਗੱਲਾਂ ਤੋਂ ਉਹਨਾਂ ਕੋਲ ਹੁੰਦੀਆਂ ਛੇਵੇਂ ਪਾਤਸ਼ਾਹ ਕੀਤਾ ਹੈ ਵੀ ਤੁਹਾਨੂੰ ਸੱਚਾ ਸਾਹਿਬ ਕਹਿੰਦੇ ਆ, ਵੀ ਬਾਦਸ਼ਾਹ ਤਾਂ ਮੈਂ ਹਾਂ। ਜਹਾਂਗੀਰ ਕਹਿੰਦੇ ਕੋਈ ਨਹੀਂ, ਮਿਲ ਜੂਗਾ ਉੱਥੇ ਘਾਇ ਸਿੱਖ ਆ ਕੇ। ਜਹਾਂਗੀਰ ਕਹਿੰਦਾ ਉਹ ਤਾਂ ਗਾਂ, ਹੁਣ ਜੀ ਉਹ ਘਾ ਪੰਡ ਚੁੱਕ ਲਏ, ਕਾਕਾ ਵੀ ਚੁੱਕ ਲਿਆ, ਕਹਿੰਦੇ ਇਹ ਵੀ ਤੂੰ ਲੈ ਚੱਲਿਆ। ਕਹਿੰਦੇ ਮੈਂ ਤਾਂ ਝੂਠੇ ਕੋਲ ਬਾਹਰ ਚੱਲਿਆ ਸੀ। ਅਤੇ ਜਹਾਂਗੀਰ ਮਗਰੇ ਆ ਗਿਆ, ਕਹਿੰਦੇ ਜੀ ਤੁਹਾਡੇ ਸਿੱਖ ਨੇ ਤਾਂ ਮੇਰਾ ਮੁੱਲ ਇੱਕ ਘਾ ਦੀ ਪੰਡ ਅਤੇ ਇੱਕ ਦੋ ਪੈਸੇ ਨਹੀਂ ਪਾਏ, ਦੋ ਪੈਸੇ। ਕਹਿੰਦੇ ਹੁਣ ਤੂੰ ਆਪ ਦੇ ਤਾਂ। ਇਸ ਕਰਕੇ ਸੱਚਾ ਸਾਹਿਬ ਅਤੇ ਮਹਾਰਾਜ ਨਿਰੰਕਾਰ ਪਰਮੇਸ਼ਰ, ਸੱਚੇ ਸਾਹਿਬ ਤੇ ਮਨ ਉਹਨਾਂ ਦਾ ਮੰਨ ਗਿਆ ਹੈ।
ਹਰ ਸਰਬ ਨਿਰੰਤਰ ਜਾਣਿਆ,
ਮੰਨ ਗਿਆ ਨਾ ਕਿ ਹਰੀ ਨੂੰ ਸਰਬ ਨਿਰੰਤਰ ਸਾਰੀਆਂ ਜਗ੍ਹਾ ਨਿਰੰਤਰ ਇੱਕ ਰਸ ਵਿਆਪਕ ਜਾਣ ਲਿਆ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੱਤਾ, ਸਾਰੇ ਜੀ ਤੁਸੀਂ ਪੈਦਾ ਕੀਤੇ ਆ ਅਤੇ ਸਾਰਿਆਂ ਦੇ ਉੱਤੇ ਤੁਸੀਂ ਦਇਆ ਕਰਦੇ, ਸਭ ਨੂੰ ਖਾਣ ਪੀਣ ਪਹਿਨਣ ਬਖਸ਼ਿਸ਼ ਕਰਦੇ, ਸਾਰਿਆਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਰਹੇ ਹੋ, ਸਾਰਿਆਂ ਤੇ ਆਪਣੀ ਦਇਆ ਕਰਦੇ ਹੋ।
ਆਪਣੇ ਭਗਤ ਕਰੇ ਪ੍ਰਤਿਪਾਲਾ,
ਭਗਤਾਂ ਦੀ ਪ੍ਰਤਿਪਾਲਣਾ ਆਪ ਕਰਦੇ। ਉਹ ਰਾਜੇ ਨੇ ਸ਼ੰਕਾ ਕੀਤੀ, ਮਹਾਰਾਜ ਜਦੋਂ ਭਗਤਾਂ ਦੇ ਸੰਕਟ ਆਉਂਦਾ ਤੇ ਰੱਬ ਆਪ ਕਿਉਂ ਆਉਂਦਾ, ਕਿ ਜਿਲੇ ਜਾਣ ਨੂੰ ਭੇਜ ਦਿੰਦਾ ਰੋਜ਼ ਪ੍ਰਸ਼ਨ ਕਰਨ। ਸੰਤਾਂ ਨੇ ਕੀ ਕੀਤਾ, ਰਾਜੇ ਦੇ ਬੱਚੇ ਵਰਗਾ ਇੱਕ ਮਸਾਲੇ ਦਾ ਨਿਆਣਾ ਬਣਾ ਲਿਆ, ਬਿਲਕੁਲ ਅੱਗੇ ਪਿਓ ਹੋਈ। ਅਤੇ ਜਿਹੜੇ ਕਥਾ ਕਰ ਰਾਜਾ ਰੋਜ਼ ਕਥਾ ਸੁਣ ਆਉਂਦਾ ਸੀ, ਸੰਤ ਕਹਿਣ ਲੱਗੇ ਸੇਵਾਦਾਰ ਨੂੰ, ਸਰੋਵਰ ਸੀ ਉੱਥੇ, ਅਤੇ ਜਦੋਂ ਰਾਜਾ ਕਥਾ ਸੁਣਦਾ ਹੋਵੇ ਉਹਨੂੰ ਦਿਖਾੜ ਕੇ ਮੂਹਰੇ ਖੜਾਉਣ ਲੱਗ ਪਿਆ। ਉਹਨੂੰ ਨਾ ਪਤਾ ਹੋਵੇ ਕਿ ਸੱਚੀ ਮੇਰਾ ਬਾਲਕ ਆ, ਦੂਰੋਂ ਦੇਖੇਗਾ ਅਤੇ ਭਾਵ ਸੋਏਗਾ ਮੇਰਾ ਬਾਲਕ। ਜਿਹੜੇ ਰਾਜਾ ਕਥਾ ਵੀ ਸੁਣਦੇ, ਨਿਆਣੇ ਵੱਲ ਸੁਰ ਚਲੇ ਜਾਂਦੇ ਆਮ ਬੰਦੇ, ਤੂੰ ਸਰੋਵਰ ਚੱਕ ਸੁੱਟ ਦੇ, ਕਿਵੇਂ ਕਿਵੇਂ ਕੀਤਾ। ਰਾਜਾ ਜਿਉਂ ਕਥਾ ਛੱਡ ਕੇ ਦੌੜਾ ਜੀ, ਸਰੋਵਰ ਸਣੇ ਕੱਪੜੇ ਛੱਡ ਦਿੰਦੇ, ਕੱਢਿਆ ਬਲੱਥ। ਕਹਿੰਦੇ ਮਹਾਰਾਜ ਕੀ ਕੀਤਾ? ਕਹਿੰਦੇ ਤੂੰ ਕਹਿੰਦਾ ਸੀ ਨਾ ਕਿ ਜਿਹੜੇ ਭਗਤਾਂ ਸੰਤਾਂ 'ਤੇ ਸੰਕਟ ਆਉਂਦਾ ਰੱਬ ਆਪ ਕਿਉਂ ਜਾਂਦਾ, ਆਪਣੇ ਚੇਲੇ ਨੂੰ ਨਹੀਂ ਭੇਜਦਾ, ਕਿ ਹੁਣ ਤੇਰੇ ਇੰਨੇ ਨੌਕਰ ਜਾ ਕੇ ਤੂੰ ਕਿਉਂ ਦੌੜ ਗਿਆ, ਅਸੀਂ ਮੇਰਾ ਮੁੰਡਾ ਨਾ ਡੁੱਬ ਜਾ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਬੰਦਗੀ ਵਾਲੇ ਇਹ ਵੀ ਉਹਦੇ ਪੋਤੇ, ਗੱਜ ਕੇ ਬੋਲੋ ਤਾਂ ਆਉਂਦਾ, ਉਹ ਆਪਣੇ ਪਿਆਰਿਆਂ ਲਈ ਆਉਂਦਾ, ਆਪਣੇ ਸੇਵਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕੀ, ਤਾਹਾਂ ਤਾਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਹਾਂਜੀ,
ਅਚਰਜ ਤੇਰੀ ਵਡਿਆਈ,
ਉਸ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਬੜੀ ਅਚਰਜ ਹੈ। ਅਤੇ ਜਿਹੜੇ ਹੁਣ ਹਿੰਦੁਸਤਾਨ ਦੇ ਲੋਕ ਸੀ ਉਹ ਕਹਿੰਦੇ ਬਸ ਜੀ ਹੁਣ ਇਹਨਾਂ ਮੁਗਲਾਂ ਦਾ ਪੁੰਨਿਆ, ਦਿਨ ਕੱਢੀ ਕਰੀ ਚਲੋ, ਹੁਣ ਕਿੱਥੇ ਜਾਣਾ ਰਾਜ, ਛੱਡ ਜਿੰਨੀ ਪਾਈ ਗਏ ਚੁੱਕੀ ਗਏ। ਪਰ ਧੰਨ ਕਲਗੀਆਂ ਵਾਲੇ ਪਾਤਸ਼ਾਹ 21 ਜੰਗ ਮਾਰੇ ਦੇ ਵਿਰੁੱਧ ਛੇੜੇ, 21 ਵਿੱਚ ਔਰੰਗਜ਼ੇਬ ਦੀ ਹਾਰ, ਦੇਖੋ ਕਿੱਡੀ ਵੱਡੀ ਗੱਲ। ਇਹ ਬੰਦੇ ਬਾਦ ਤੇ ਕਿਰਪਾ ਕਰਤੀ, ਉਹ ਜਿਹੜਾ 850 ਸਾਲ ਦਾ ਰਾਜ ਸੀ ਨਾ, ਉਹ 8 ਸਾਲਾਂ 'ਚ ਉਹਦੀ ਜੜ ਪੁੱਟ ਸਿੱਟੀ, 8 ਸਾਲਾਂ 'ਚ, 850 ਸਾਲ ਦੇ ਰਾਜ ਦੀ 8 ਸਾਲਾਂ 'ਚ ਜੜ ਪੁੱਟ ਕੇ ਸਰਹੰਦ ਦੀ ਇੱਟ ਨੇਟ ਖੜਕਾ ਕੇ ਅਤੇ ਖਾਲਸਾ ਰਾਜ ਪੈਦਾ ਕਰਕੇ ਅਤੇ ਖਾਲਸੇ ਰਾਜ ਦਾ ਸਮਤ ਔਰ ਸਿੱਕਾ ਮੋਹਰ ਚਲਾ ਦਿੱਤੀ। ਸਿੱਕਾ ਵੀ ਚਲਾਇਆ ਅਤੇ ਮੋਹਰ ਵੀ ਚਲਾਈ ਅਤੇ ਸ਼ਬਦ ਕੀ ਸੀ, ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਦੇਗ ਤੇਗ ਫਤਿਹ, ਨੁਸਰਤ ਵੇਦ ਗ੍ਰੰਥ ਜਾ ਫਜ, ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਏ। ਫਾਰਸੀ ਦੇ ਵਿੱਚ ਕਿ ਵਾਹਿਗੁਰੂ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਸ੍ਰੀ ਸਾਰਿਆਂ ਦਾ ਸ਼੍ਰੋਮਣੀ, ਉਸ ਨਿਰੰਕਾਰ ਅਕਾਲ ਪੁਰਖ ਦੀ ਫਤਿਹ। ਦੇਗ ਤੇਗ ਫਤਿਹ, ਦੇਗ ਲੰਗਰ ਦੀ, ਤੇਗ ਸ਼ਾਸਤਰ ਦੀ ਤਲਵਾਰ ਦੀ ਫਤਿਹ। ਲੰਗਰ ਦੇ ਵੀ ਧਨੀ ਬਣਿਓ ਅਤੇ ਸ਼ਾਸਤਰ ਦੇ ਵੀ ਧਨੀ ਬਣਿਓ, ਪਰ ਦਰਸ਼ਨੀ ਵਾਸਤੇ ਸ਼ਾਸਤਰ ਨਾ ਰੱਖਿਓ। ਅੱਜ ਕੱਲ੍ਹ ਕੀ ਪ੍ਰਦਰਸ਼ਨੀ ਰੱਖਦੇ ਆ? ਅੱਜ ਇਸ ਵੇਲੇ ਸਮਾਂ ਆਇਆ ਸੀ, ਕਈ ਰੱਖਦੇ, ਉਦੋਂ ਕੋਈ ਵੀ ਨਹੀਂ ਨਾਲ ਆਇਆ। ਅੱਗੇ ਪਿੱਛੇ ਦਾ ਸਵਾ ਸਵਾ ਮਨ ਭਾਰ ਚ ਕੀ ਤੁਰਦੇ ਆ, ਉਸਲੇ ਨਹੀਂ ਕੰਮ ਆਇਆ ਕੋਈ ਗੱਲ ਕਿਉਂ ਬੋਲੋ? ਪ੍ਰਦਰਸ਼ਨੀ ਇੱਕ ਹੁੰਦੀ ਹੈ ਸਾਧ ਸੰਗਤ ਸੂਰਮਿਆਂ ਦੀ ਵਿਦਿਆ, ਸੂਰਮਿਆਂ ਦੀ ਇੱਕ ਹੁੰਦੀ ਹੈ ਜਿਵੇਂ ਮੇਲਿਆਂ ਨੂੰ ਸਾਰਿਆਂ 'ਚ ਦਿਖਾਵਾ ਕਰਦੇ ਸੀ, ਦਿਖਾਵਾ, ਪਰ ਦਿਖਾਵਾ ਨਹੀਂ ਪਿਆਰ ਪ੍ਰਤਿਆਰ। ਸੋ ਇਸ ਵਾਸਤੇ ਦੇਗ ਤੇਗ ਫਤਿਹ, ਦੇਗ ਦੀ ਵੀ ਫਤਿਹ ਅਤੇ ਤੇਗ ਦੀ ਵੀ ਫਤਿਹ। ਜੇ ਦੇਗ ਦੀ ਫਤਿਹ ਹੋ ਤਾਂ ਤੇਗ ਦੀ ਹੋਏ, ਦੇਗ ਤੇਗ ਫਤਿਹ। ਨੁਸਰਤ ਬੇਦ ਰੰਗ, ਬੇ ਮੈਨਾ ਬਿਨਾ, ਰੰਗ ਮੈਨੇ ਦੇਰੀ, ਨੁਸਰਤ ਮੈਨੇ ਕੁਮਕ ਸਹਾਇਤਾ ਮਿਲਦੀ ਹੈ। ਜੇ ਦੇਗ ਦੇ ਧਨੀ ਬਣੋਗੇ, ਤੇਗ ਦੇ ਧਨੀ ਬਣੋਗੇ ਨਾ, ਤੁਹਾਨੂੰ ਅਕਾਲ ਪੁਰਖ ਵੱਲੋਂ ਸਹਾਇਤਾ ਮਿਲੂਗੀ, ਨੁਸਰਤ ਵੇਦ ਰੰਗ ਜ਼ਾਬਤ ਪ੍ਰਾਪਤ ਹੋਣਾ ਪ੍ਰਾਪਤ ਹੋ ਜਾਏਗੀ। ਕਿੱਥੋਂ ਮਿਲੇਗੀ ਇਹ? ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਾਹਿਬ, ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਅਕਾਲ ਪੁਰਖ, ਤੁਹਾਡੀ ਸਹਾਇਤਾ ਦੇ ਕਰਨਗੇ, ਕਿਰਪਾ ਕਰਨਗੇ। ਇਹ ਮੋਹਰ ਅਤੇ ਸਿੱਕਾ, ਸਿੱਕਾ ਵੀ ਚਲਾਇਆ, ਨਾਨਕ ਸ਼ਾਹੀ ਸਿੱਕਾ, ਨਾਨਕ ਕਿਤੇ ਕਿਤੇ ਮਿਲਦਾ ਉਹ ਭਾਈ ਬਾਲੇ ਦੇ ਮਰਦਾਨੇ ਦੀ ਫੋਟੋ ਅਤੇ ਥੱਲੇ ਬਾਰਡਰ ਲਿਖੇ ਹੋਏ, ਸਿੱਕਾ ਚਲਾਇਆ। ਇਹ ਵੱਡੀਆਂ ਚੀਜ਼ਾਂ ਹੁੰਦੀਆਂ ਰਾਜ ਦੀਆਂ, ਸਿੱਕਾ ਹੋਣਾ ਅਤੇ ਮੋਹਰ ਹੋਣਾ ਅਤੇ ਨਿਸ਼ਾਨ। ਉੱਥੇ ਨਿਸ਼ਾਨ ਚਲਾਇਆ ਰਿਆਸੀ, 48 ਫੁੱਟ ਆ ਲੱਕੜ ਦਾ, 300 ਸਾਲ ਹੋ ਗਿਆ ਬੰਦੇ ਵਾਸ ਚਲਾਏ, ਸੇਕ ਇੰਨੀ ਆ, ਆ ਲੋਹੇ ਦੇ 2 ਸਾਲ ਬਾਅਦ ਬਦਲੀ ਜਾਂਦੇ ਆ। ਉਸ ਮਰਦ ਦੇ ਹੱਥਾਂ ਦਾ ਚਲਾਇਆ, ਉਹ 300 ਸਾਲ ਦਾ ਉਹਨੇ ਝੂਲ ਰਿਹਾ, ਅਗੰਬੜੇ ਮਰਦ ਦਾ 300 ਸਾਲ ਦਾ। ਉੱਥੇ ਲੱਕੜ ਰੱਖਦੇ, ਉਹ ਸਵੇਰੇ ਲੱਜਦੀ ਨਹੀਂ ਸੇਕ ਇੰਨੀ, ਪਰ ਜਿਹੜੇ ਸ਼ਕਤੀ ਵਾਲੇ ਕਮਾਈ ਵਾਲੇ ਲੋਕ ਆ ਉਹਨਾਂ ਦੇ ਹੱਥਾਂ 'ਚ ਬਰਕਤਾਂ ਹੁੰਦੀਆਂ। ਅਤੇ ਨਾ ਦਰਿਆ ਦੇ ਕਿਨਾਰੇ ਕਬਰਸਤਾਨ ਹੈ, ਬੇਰੀ ਸਾਹਿਬ ਆ, ਉਹਨਾਂ ਦੇ ਪਲਕ ਪਏ ਆ, ਦੋਵੇਂ ਉਮੇ ਭਰ ਕੇ ਰੱਖਦੇ। ਉੱਥੇ ਜੇ ਮੁਸਲਮਾਨ ਫਕੀਰ ਨੇ ਨਾ ਖਵਾਜਾ ਸਿੱਧਗੀ ਦਾ ਦਰਿਆ ਚੜ੍ਹਾ ਦੇਣਾ ਜਨਾਬ, ਅਤੇ ਸਿੰਘ ਦੌੜ ਜਾਣਗੇ ਡਰਦੇ। ਬਾਬਾ ਜੀ ਨੂੰ ਕਿਹਾ, ਮਹਾਰਾਜ ਇਸ ਤਰ੍ਹਾਂ, ਬਾਬਾ ਜੀ ਨੇ ਘੋੜੇ 'ਤੇ ਸਿੰਘ ਭੇਜਿਆ ਵੀ ਜਾ ਦਰਿਆ 'ਚ, ਘੋੜੇ ਨੂੰ ਜਾ ਕੇ ਜੀ ਪੱਥਰ 'ਤੇ ਪੌੜ ਮਾਰਿਆ, ਉਹ ਹਲੇ 'ਚ ਹੀ ਖੁੱਭਿਆ ਗਿਆ ਨਹੀਂ ਜੀ, ਜਿੰਨਾ ਮਰਜ਼ੀ ਹੜ੍ਹ ਆ ਜਾਏ ਉਹ ਪੱਥਰ ਉੱਥੇ ਹੀ ਰਹਿੰਦਾ ਜੀ, ਹਲੇ ਵੀ ਉੱਥੇ ਪਿਆ, ਜਿੰਨਾ ਮਰਜ਼ੀ ਹੜ੍ਹ ਆ ਜਾਏ, ਜੋ ਮਰਜ਼ੀ ਹੋ ਜਾਏ, ਉਸ ਪੱਥਰ ਨੇ ਉੱਥੋਂ ਜਾਣਾ। ਦੇਖੋ ਮਾਂ ਆਪਣੇ ਕਲਾ। ਇੱਕ ਵਾਰੀ ਬਾਬਾ ਦੀਪ ਸਿੰਘ ਨੂੰ ਆ ਛੋਲੇ ਵਰਤਾਉਣ, ਬਾਬਾ ਜੀ ਕਹਿੰਦੇ ਮਹਾਰਾਜ ਮੇਰੇ ਮੂੰਹ 'ਚ ਦੰਦ ਨਹੀਂ, ਕਹਿੰਦੇ ਪੱਕਾ ਮਾਰੋ, ਜਿਹਨੇ ਪੱਕਾ ਮਾਰਿਆ ਬੰਦੇ ਬਾਦ ਨੇ ਕਿਹਾ ਅਤੇ 32 ਦੇ 32 ਦੰਦ ਮੂੰਹ 'ਚ ਆ ਗਏ, ਜਿਹੜੇ ਸਮਰੱਥ ਪੁਰਸ਼ ਗੁਰੂ ਨੇ ਥਾਪਿਆ। ਉਸ ਜਰਨੈਲ ਦੀ ਚੋਣ ਆਪ ਦਸਮ ਪਾਤਸ਼ਾਹ ਨੇ ਕੀਤੀ, ਅਤੇ ਦੱਸੋ ਦਸਮ ਪਾਤਸ਼ਾਹ ਦੀ ਚੋਣ ਕਦੀ ਗਲਤ ਹੋ ਸਕਦੀ ਹੈ? ਗੱਜ ਕੇ ਬੋਲੋ। ਅਤੇ ਸਾਡੇ ਇਹਨਾਂ ਪ੍ਰਚਾਰਕਾਂ ਨੇ ਜਿਸ ਨੇ 9ਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਮਾਤਾ ਦੇ ਬਦਲੇ ਲਏ ਖਾਲਸਾ ਰਾਜ ਕੀਤਾ, ਅਸੀਂ ਹੁਣ ਤੱਕ ਉਹਦੀ ਭੰਡੀ ਕਰਦੇ ਰਹੇ, ਆਹ ਸਰੋਪਾ ਉਹਨੂੰ ਦਿੰਦੇ ਰਹੇ। ਹੁਣ 300 ਸਾਲ ਬਾਅਦ ਅੱਖਾਂ ਉਗੜੀਆਂ, 300 ਸਾਲਾਂ ਮਨਾਇਆ, ਹੁਣ ਦੁਨੀਆਂ ਦੀ ਕੋਈ ਸਟੇਜ ਨਹੀਂ ਜਿੱਥੇ ਬੰਦੇ ਬਹਾਦਰ ਦਾ ਨਾਂ ਨਹੀਂ ਲਿਆ ਜਾਂਦਾ, ਜਿੱਥੇ ਉਹਦਾ ਨਾਂ ਨਹੀਂ ਨਾ ਲੈਂਦੇ, ਕੋਈ ਸਟੇਜ ਨਹੀਂ, ਕੋਈ ਰਸਾਲਾ ਮੈਗਜ਼ੀਨ ਨਹੀਂ ਸਿੱਖਾਂ ਦਾ, ਅਖਬਾਰਾਂ ਜਿੱਥੇ ਉਹਦਾ ਨਾਂ ਨਹੀਂ ਹੁਣ ਆ ਰਿਹਾ, ਤਸਲੀਮ ਤੈਨੂੰ ਕਿੰਨਾ ਕੁਛ ਪਾਉਂਗੇ। ਤੋ ਇਸ ਕਰਕੇ ਸਾਧ ਸੰਗਤ ਜੀ ਬਰਕਤਾਂ ਕਾਹਦੀਆਂ, ਇਹ ਖੰਡੇ ਵੱਟਦੇ ਅੰਮ੍ਰਿਤ ਦੀਆਂ, ਇਹ ਬਾਣੀ ਦੀਆਂ, ਇਹ ਬਾਣੇ ਦੀਆਂ, ਇਹ ਸਿਮਰ ਦੀਆਂ ਬਰਕਤਾਂ। ਤੇ ਜੇ ਸਾਡੇ ਘਰਾਂ 'ਚ ਚੀਜ਼ ਆ ਜਾਏਗੀ, ਬਾਰੇ ਬਰਕਤ ਦੇਣਗੇ। ਹਾਂਜੀ,
ਅਚਰਜ ਤੇਰੀ ਵਡਿਆਈ,
ਪਾਤਸ਼ਾਹ ਤੇਰੀ ਜਿਹੜੀ ਵਡਿਆਈ ਬੜੀ ਅਚਰਜ ਹੈ,
ਨਿਤ ਨਾਨਕ ਨਾਮ ਧਿਆਈ।
ਉਹ ਜਿਹੜੇ ਗੁਰਮੁਖ ਆ, ਜੇ ਭਾਵੀ ਦੇ ਚੱਕਰ ਨਾਲ ਸੰਕਟ ਵੀ ਆ ਜਾਏ, ਚਾਹੇ ਭਾਈ ਮਨੀ ਸਿੰਘ ਸਾਹਿਬ ਆ, ਮਤੀ ਦਾਸ ਜੀ, ਦਿਆਲ ਦਾਸ ਜੀ, ਦਿਆਲਾ ਸਾਹਿਬ ਜੀ ਆ, ਭਾਈ ਤਾਰੂ ਸਿੰਘ, ਗੋਤਾ ਸਿੰਘ, ਗਰਜਾ ਸਿੰਘ, ਸੰਕਟ ਆ ਵੀ ਜਾਏ ਨਾ, ਕੋਈ ਸ਼ਬਦ ਨੇ ਇੰਨਾ ਜੁੜਦਾ, ਬਿਰਤੀ ਆਤਮਾ ਘਰ ਹੋ ਗਈ ਸਰੀਰ ਨੂੰ, ਜੇ ਕਿਹਾ ਨਾ ਦੇਹ ਦੇ ਪੁਜਾਰੀ ਨਹੀਂ, ਤੇ ਦਾਸ ਦਾ ਵਾਕਿਆ ਹੀ ਦੇਹ ਦੇ ਪੁਜਾਰੀ ਨੇ, ਬੰਦ ਬੰਦ ਕਟਾ ਕੇ ਉਹਦੇ ਨਾਲ ਜੁੜੇ ਰਹੇ। ਇਹ ਆ ਸ਼ਬਦ ਦੇ ਪੁਜਾਰੀ, ਇੱਕ ਤਾਂ ਗੱਲਾਂ ਕਰਨੀਆਂ ਸ਼ਬਦ ਦੇ ਪੁਜਾਰੀ ਦੀਆਂ, ਇੱਕ ਜਿਹੜੇ ਪ੍ਰੀਖਿਆ ਹੁੰਦੀ ਪਤਾ ਲੱਗਣਾ ਕਿ ਵਾਕਿਆ ਹੀ ਸ਼ਬਦ ਦਾ ਪੁਜਾਰੀ ਹੈਗਾ ਕਿ ਨਹੀਂ। ਗੱਲ ਕੇ ਬੋਲੋ, ਉਦਾਂ ਜਿਹੜੇ ਆਰਿਆਂ ਦਾ ਦੰਦਾ ਦੰਦਿਆਂ ਵਾਲਾ ਫਿਰਦਾ ਨਾ, ਤੇ ਮਤੀ ਦਾ ਨੇ ਉਦੋਂ ਇਹ ਸ਼ਬਦ ਕਹੇ, ਆਰਾ ਪਿਆਰਾ ਲਗਤ ਹੈ ਤਾਰਾ ਕਰੋ ਬਣਾਏ, ਮੇਰਾ ਸਿਰ ਜਾਏ ਤੇ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਸਵਾਦ ਆਇਆ ਤੇ ਸਾਹਮਣੇ ਪਾਤਸ਼ਾਹ ਬੈਠੇ ਨੇ, ਉਹਨੇ ਸਾਹਮਣੇ ਆਰਾ ਫਿਰ ਰਿਹਾ ਕਿ ਮਹਾਰਾਜ ਹੱਸਦੇ ਆ, ਸਿੱਖ ਵੀ ਹੱਸਦਾ, ਮਹਾਰਾਜ ਇਉਂ ਹੱਸਦੇ ਆ ਕਿ ਜਿਹੜੀ ਮੈਂ ਪੜ੍ਹਾਈ ਕਰਾਈ ਸੀ ਨਾ, ਪੂਰੇ ਨੰਬਰ ਲੈ ਰਿਹਾ, ਸਿੱਖ ਹੱਸਦਾ ਮੈਨੂੰ ਪੂਰੇ ਨੰਬਰ ਮਿਲ ਰਹੇ ਆ। ਇਤਿਹਾਸ ਨਾਲ ਅਸੀਂ ਜੀਂਦੇ, ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਬਾਣੀ ਦੇ ਗਏ, ਇਤਿਹਾਸ ਦੇ ਗਏ, ਕੁਰਬਾਨੀਆਂ ਪਰਉਪਕਾਰ ਕਰਕੇ। ਜੇ ਆਪ ਕਿਹਾ ਸਰਬੰਸ ਦਾਨ ਦਊਂਗਾ ਤੇ ਦਿੱਤਾ, ਗੱਲਾਂ ਨਹੀਂ ਕੀਤੀਆਂ, ਸਰਬੰਸ ਦਾਨ ਦੇ ਕੇ ਗਏ ਪਾਤਸ਼ਾਹ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਇਸ ਗੁਰਦੁਆਰੇ ਦਾ ਨਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ 'ਤੇ ਰੱਖਿਆ, ਆ ਉਹਨਾਂ ਦੀ ਦੇਣ ਆ। ਜਿੰਨੇ ਪਾਕਿਸਤਾਨ ਮੁਸਲਮਾਨ ਬੈਠੇ ਨਾ, ਇਹ ਸਾਰੇ ਹਿੰਦੂਆਂ ਤੋਂ ਬਣੇ, ਜਿਹਨੇ ਇੰਡੀਆ 'ਚ ਬੈਠੇ ਇਹ ਸਾਰੇ ਹਿੰਦੂਆਂ ਤੋਂ ਬਣੇ, ਤੇ ਜਿੰਨੇ ਕੁ ਨਜ਼ਰ ਆਉਂਦੇ ਆ, ਜੇ ਨੌਵੇਂ ਪਾਤਸ਼ਾਹ ਕਿਰਪਾ ਨਾ ਕਰਦੇ ਤੇ ਨਹੀਂ ਸੀ ਲੱਗਣੇ। ਅੱਜ ਤਾਂ ਸਾਰਿਆਂ ਦੇ ਦੇਵੀ ਦੇਵਤੇ ਸ਼ਕਤੀਆਂ ਦੇਣ ਲੱਗ ਪਏ, ਹੋਰ ਕਈ ਨਵੀਆਂ ਨਵੀਆਂ ਸ਼ਾਖਾਂ ਉੱਠੀਆਂ, ਦਾਸ ਦੇ ਬੜੀ ਕਰਾਮਾਤ ਹੈ। ਤੇ ਜਿੱਦਣ ਸਮਾਂ ਸੀ, ਕੋਈ ਮੁਗਲ ਨਾ ਅੰਧਾ ਹੋਇਆ, ਕਿਹਨੇ ਨਾ ਪਰਚਾ ਲਾਇਆ, ਨਾ ਦਾਨਾ ਹੋਇਆ, ਨਾ ਪਰਚਾ ਲਾਇਆ। ਹੁਣ ਟੈਲੀਵਿਜ਼ਨ 'ਚ ਬੜਾ ਆਉਂਦਾ, ਮੰਤਰਾਂ 'ਚ ਅੰਬੋਗ ਛਕਦੀ ਹੈ, ਉਦਣ ਕੋਈ ਮੰਤਰ ਨਹੀਂ ਸਾਹਮਣੇ ਆਇਆ। ਬਹਾਦਰ ਸ਼ਾਹ ਨੇ ਪੁੱਛਿਆ ਸੀ ਨਾ ਮਹਾਰਾਜ ਨੂੰ, ਕਰਾਮਾਤ ਦਿਖਾਓ, ਕਰਾਮਾਤ ਦੇ ਬਹੁਤ ਭੁੱਖੇ ਹੈ, ਇਹਨਾਂ ਪਿਓ ਭੁੱਖਾ ਸੀ, ਰਾਮ ਰਾਜ ਤੋਂ ਦੇਖਦਾ ਰਿਹਾ ਮਹਾਰਾਜ ਨੂੰ। ਮਹਾਰਾਜ ਨੇ ਖੀਸੇ 'ਚ ਹੱਥ ਪਾਇਆ, ਮੋਹਰ ਕੰਢੀ, ਕਹਿੰਦੇ ਆ ਕਰਾਮਾਤ, ਮਾਇਆ ਨੇ ਜਿਹਨੂੰ ਮਰਜ਼ੀ ਖਰੀਦ ਲਓ। ਕਹਿੰਦੇ ਮਹਾਰਾਜ ਤਾਂ ਠੀਕ ਹੈ, ਸੰਤਾਂ ਵਾਲੀ ਕਰਾਮਾਤ, ਮਹਾਂਪੁਰਖਾਂ ਦੀ। ਬਾਹਰੇ ਕਹਿੰਦੇ ਆ ਕਲਮ ਕਰਾਮਾਤ, ਚਾਹੇ ਫਾਂਸੀ ਅੱਖਰ ਲੈ ਲਏ, ਚਾਹੇ ਬਰੀ ਲੈ ਲੈਂਦੇ, ਤੂੰ ਬਾਦਸ਼ਾਹ ਜਿਹਦਾ ਰਾਜਿਆਂ ਵਾਲੀ ਹੈ, ਸੰਤਾਂ ਵਾਲੀ। ਬਾਹਰੇ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਜ਼ੁਬਾਨ ਕਰਾਮਾਤ, ਬਾਦਸ਼ਾਹ ਜੋ ਮੂੰਹ ਬੋਲਦਾ ਉਹ ਕਰਜ਼ਾ ਦੇ ਲਾਗੂ ਹੋ ਜਾਂਦਾ, ਸੰਤਾਂ ਵਾਲੀ। ਬਾਹਰੇ ਨੇ ਮਿਆਨ ਚੋਂ ਤਲਵਾਰ ਕੱਢ ਲਈ, ਕਹਿੰਦੇ ਹੁਣ ਤੇਰੇ ਪਿਤਾ ਦੀਆਂ ਕਰਤੂਤਾਂ ਜਾਣ ਕੇ ਤੈਨੂੰ ਫਲ ਸੁਟਾ ਦਈਏ। ਗੱਜ ਕੇ ਬੋਲੋ, ਜੋਈ ਮਿਆਨ ਵਧਣ ਕੋਈ ਭਵਾਨੀ ਕਹਾਏ, ਜਿਹੜੀ ਮਿਆਨ 'ਚ ਰਹਿੰਦੀ ਇਹੀ ਦੁਰਗਾ। ਇਹਦੇ ਨਾਲ ਬੜੀ ਦੁਰਗਾ ਕਿਹੜੀ ਹੈ, ਵੱਡੀ ਦੁਰਗਾ ਇਹ ਹੈ। ਕਈ ਕਹਿੰਦੇ ਪੂਜਾ ਕੀਤੀ, ਮਹਾਰਾਜ ਕਹਿੰਦੇ ਲਈ ਭਗਵਤੀ ਦੁਰਗ ਸ਼ਾਹ ਬਰ ਜਾਗਨ ਭਾਰੀ, ਦੁਰਗਾ ਨਾ ਹੱਥ ਦੁਰਗਾ ਫੜ ਕੇ ਜੋਤ ਕੀਤਾ ਕਿ ਸ੍ਰੀ ਸਾਹਿਬ ਦਾ ਨਾਂ ਲਿਖੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹੇ ਸੱਚੇ ਪਾਤਸ਼ਾਹ ਤੇਰੀ ਵਡਿਆਈ ਬੜੀ ਅਸਚਰਜ ਹੈ।
ਨਿਤ ਨਾਨਕ ਨਾਮ ਧਿਆਈ,
ਜਿਹੜੇ ਗੁਰਮੁਖ ਪਿਆਰੇ ਨਿਤ ਹਮੇਸ਼ਾ ਵਾਸਤੇ ਉਹਦੀ ਬਰਕਤ ਲੈਣ ਲਈ ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ ਪਰਮੇਸ਼ਰ ਦਾ ਨਾਮ ਚਾਹੁੰਦੇ। ਗਰੀਬੀ ਆ ਜਾਏ ਅਮੀਰੀ ਆ ਜਾਏ ਉਹ ਨਹੀਂ ਨਾਮ ਛੱਡਦੇ, ਇਹਦਾ ਚੱਲਦਾ ਹੀ ਰਹਿੰਦਾ। ਕਿਤੇ ਗਰੀਬੀ ਆ, ਕਿਤੇ ਅਮੀਰੀ ਆ, ਕਿਤੇ ਦੁੱਖ ਆ ਗਿਆ ਸੁੱਖ ਆ ਗਿਆ ਉਹ ਨਾਮ ਨਹੀਂ ਛੱਡਦੇ। ਉਹ ਭਜਨ ਸਿਮਰਨ ਦੇ ਨਾਲ ਜੁੜੇ ਰਹਿੰਦੇ। ਇਹ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਪਾਵਨ ਬਾਣੀ ਦੇ ਵਿਚਾਰ ਅਤੇ ਅੱਜ ਸਾਡੇ ਪੰਥ ਵਿੱਚ ਉਹ ਗਿਰਾਵਟਾਂ ਜਿਹੜੀਆਂ ਸਾਨੂੰ ਪੰਥ ਦੀ ਸ਼ਕਤੀ ਨੂੰ ਕਮਜ਼ੋਰ ਕਰ ਰਹੀਆਂ, ਉਹਨਾਂ ਨੂੰ ਦੂਰ ਕਰਨ ਦੇ ਯਤਨ ਵਾਸਤੇ ਵੀ ਬੇਨਤੀਆਂ ਕੀਤੀਆਂ। ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਦੂਏ ਨੂੰ ਕਹਿਣ ਦੀ ਬਜਾਏ ਆਪੋ ਆਪਣੇ ਮਨਾਂ ਵੱਲ ਝਾਤ ਮਾਰੀਏ, ਜਿਹੜੀਆਂ ਸਾਡੇ ਮਨਾਂ 'ਚ ਕਮਜ਼ੋਰੀਆਂ ਆਈਆਂ ਉਹ ਮਹਾਰਾਜ ਦੀ ਬਾਣੀ ਤੋਂ ਸੇਧ ਲੈ ਕੇ, ਸੰਗਤ ਦੀ ਓਟ ਲੈ ਕੇ, ਸਿਆਣੇ ਪੁਰਸ਼ਾਂ ਤੋਂ ਸਿੱਖਿਆ ਲੈ ਕੇ, ਉਹਨਾਂ ਦੀ ਨਿਵੇਕੀ ਕਰਕੇ, ਵੱਧ ਤੋਂ ਵੱਧ ਖੰਡੇਵਾਂ ਅੰਬਰ ਛੱਕ ਕੇ, ਗੁਰੂ ਵਾਲੇ ਬਣ ਕੇ, ਬਾਣੀ ਬਾਣਾ ਧਾਰ ਕੇ, ਸਤਿਗੁਰੂ ਜੀ ਦੀ ਆਸ਼ੀਰਵਾਦ ਲੈ ਕੇ ਤੜਕੇ ਉੱਠੋ। ਪਰ ਇਸ਼ਨਾਨ ਸਿੰਘ ਭਰਾ ਆਪਣਾ ਮਨ ਧਨ ਪਹਿਲਾ ਇਸ਼ਨਾਨ ਕਰੋ, ਫਿਰ ਬਾਣੀ ਨਾਮ ਅਭਿਆਸ ਕਰੋ, ਔਰ 24 ਘੰਟਿਆਂ ਨੂੰ 2.5 ਘੰਟੇ ਘੱਟ ਤੋਂ ਘੱਟ ਸਿਮਰਨ ਵੱਧ ਜਿੰਨਾ ਹੋ ਜਾਏ, ਅਤੇ ਆਪਣੀ ਕਿਰਤ ਦਾ ਜਿਹੜਾ 10ਵਾਂ ਹਿੱਸਾ ਉਹ ਆਪਣੇ ਹੱਥੀਂ ਧਰਮ ਕਾਰਜਾਂ ਵਿੱਚ ਖਰਚ ਕਰੋ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਪੰਥ ਦੇ ਵਫ਼ਾਦਾਰ ਰਹੋ, ਅਤੇ ਇੱਕ ਦੂਏ ਨਾਲ ਮਿਸਲ ਵੰਡ ਨੇ ਕਬ ਹੂੰ ਪਾਵੋ। ਪੰਥ ਸਰਕਾਰ 'ਚ ਲਿਖਿਆ ਗਿਆ ਨਹੀਂ ਗਿਆ ਮਿਸਲ ਵੰਡ ਨਾ ਕਬ ਹੂੰ ਪਾਵੋ, ਮਿਸਲ ਵੰਡ ਨਹੀਂ ਪਾਉਣੀ, ਏਕਤਾ ਅਤੇ ਅਤਫਾਕ ਦੇ ਨਾਲ ਚੱਲਣਾ, ਫਿਰ ਚੜ੍ਹਦੀ ਕਲਾ ਹੋਏਗੀ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਇੱਥੋਂ ਦੇ ਗ੍ਰੰਥੀ ਸਿੰਘ, ਰਾਗੀ ਸਿੰਘ, ਗਿਆਨੀ, ਸਮੂਹ ਸੇਵਾਦਾਰ ਅਤੇ ਸਾਰੇ ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਮੇਰੇ ਪਾਸ ਕੱਲ੍ਹ ਦਾ ਹੀ ਵਿਚਾਰ ਹੈ ਗੁਰਦੁਆਰੇ ਪਰਸੋਂ ਦੇ ਜੋ ਗੁਰੂ ਨਾਨਕ ਪਾਤਸ਼ਾਹ ਦੀ ਆਗਿਆ ਉਹਨਾਂ ਦੀ ਆਗਿਆ ਹੀ ਚੱਲਦੀ ਹੈ, ਅਤੇ ਜਿੰਨੀ ਜਿੰਨੀ ਸੇਵਾ ਮਹਾਰਾਜ ਜਿੱਤੇ ਜਿੱਤੇ ਹੁਕਮ ਲਾਉਂਦੇ ਆ ਹੁਕਮ ਦੀ ਕਾਰ ਆ, ਜਿਵੇਂ ਜਿਵੇਂ ਹੁਕਮ ਤੇ ਵੈ ਤੇ ਹੋ ਗਏ, ਕਿੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।